ਸੁਰ ਬਾਰੇ ਸੁਰਤ ਸ੍ਰੀ ਅਰਜਨ ਸੁਖਦਾਨੀ ਨਿਰਭਉ ਹਰ ਗੋਬਿੰਦ ਗੁਣਖਾਨੀ ਨਿਰਵੈਰ ਗੁਰੂ ਹੈ ਸ੍ਰੀ ਹਰਿ ਰਾਏ ਅਕਾਲ ਮੂਰਤ ਹਰ ਕ੍ਰਿਸ਼ਨ ਦਇਆ ਅਜੂਨੀ ਤੇਗ ਬਹਾਦਰ ਰਾਏ ਸੈ ਭੰਗੁਰ ਦਸ਼ਮੇਸ਼ ਸਹਾਏ ਗੁਰਪ੍ਰਸਾਦ ਗ੍ਰੰਥ ਗੁਰ ਗਿਆਨਾ ਵਾਹਿਗੁਰੂ ਬੰਦਨ ਭਗਵਾਨਾ ਗੁਰੂ ਗ੍ਰੰਥ ਕਲਯੁਗ ਪਇਓ ਸ੍ਰੀ ਗੁਰੂ ਰੂਪ ਮਹਾਨ ਦਸ ਪਾਤਸ਼ਾਹੀਆਂ ਰੂਪੇ ਹੋ ਗੁਰੂ ਗ੍ਰੰਥ ਜੀ ਜਾਨ ਜੋ ਮੁਝ ਵਚਨ ਸੁਣਨ ਕੀ ਚਾਏ ਗ੍ਰੰਥ ਵਿਚਾਰ ਸੁਣੋ ਚਿਤ ਲਾਏ ਮੇਰੋ ਰੂਪ ਗ੍ਰੰਥ ਜੀ ਜਾਣ ਜਾ ਮੈਂ ਭੇਦ ਨਰੰਚਕ ਮਾਨ ਪੂਰਨ ਦੇਖਿਓ ਆਤਮਾ ਸਵੈ ਤੈ ਸਰਨਿਵਾਸ ਕਹੇ ਸ਼ਾਂਤ ਮਨ ਸੰਤ ਜੀ ਤੇ ਪਦ ਨਮੋ ਹਮਾਰ ਬੇਸ ਮਾਰਿਆ ਥਾ ਭਗੰਤੀ ਅਤੁਲੈ ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤਸੰਗ ਜੀ ਆਪ ਸਰਬੱਤ ਸੰਤਾਂ ਗੁਰੂ ਨਾਨਕ ਦੇ ਗਿਆਰਵੇਂ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਗੁਰਦੁਆਰਾ ਸਾਹਿਬ ਗੁਰੂ ਰਾਮਦਾਸ ਦਰਬਾਰ ਜਿੱਥੇ ਆਪ ਜੀ ਕਥਾ ਕੀਰਤਨ ਸੁਖਦਾਈ ਦਾ ਆਨੰਦ ਮਾਣ ਰਹੇ ਹੋ ਸ਼ਰਧਾ ਭਾਵਨਾ ਸਹਿਤ ਹੋ ਕਰਕੇ ਕਿਉਂਕਿ ਸਤਸੰਗੀ ਵਾਸਤੇ ਪੰਜ ਗੁਣ ਗਿਣੇ ਗਏ ਹੈ ਇਹਨਾਂ ਗੁਣਾਂ ਤੋਂ ਬਿਨਾਂ ਸਤਸੰਗ ਕੀਤੀ ਹੋਈ ਸਫਲੀ ਨਹੀਂ ਹੁੰਦੀ ਕਾਮਯਾਬੀ ਨਹੀਂ ਪ੍ਰਾਪਤ ਹੁੰਦੀ। ਸ਼ਰਧਾ ਵਿਸ਼ਵਾਸ ਦਾ ਨਾਮ ਹੈ ਜੇ ਗੁਰੂ ਦੇ ਉੱਤੇ ਵਿਸ਼ਵਾਸ ਨਾ ਹੋਵੇ ਗੁਰੂ ਦਰੋਂ ਕੁਛ ਪ੍ਰਾਪਤ ਨਹੀਂ ਜਾ ਕੇ ਮਨ ਗੁਰ ਕੀ ਪ੍ਰਤੀਤ ਪ੍ਰਤੀਤ ਨਾਮ ਵੀ ਭਰੋਸੇ ਦਾ ਸੋ ਇਸ ਕਰਕੇ ਸ਼ਰਧਾ ਪਹਿਲਾ ਗੁਣ ਹੈ। ਦੂਸਰਾ ਭਾਵਨਾ ਹੈ ਪ੍ਰੇਮ ਹੋਣਾ ਨਿਰਮਾਣਤਾ ਨਿਰਹੰਕਾਰਤਾ ਵਾਲਾ ਸੁਭਾਅ ਰੱਖਣਾ ਸਾਵਧਾਨਤਾ ਸਰੀਰ ਆਲਸ ਤੋਂ ਰਹਿਤ ਹੋਣਾ ਮਨ ਦੀ ਏਕਾਗਰਤਾ ਮਨ ਬਾਹਰ ਦੇ ਪੁਰਨਿਆਂ ਤੋਂ ਰੋਕ ਕੇ ਸ਼ਬਦ ਦੀ ਵਿਚਾਰ ਵਿੱਚ ਰੱਖਣਾ ਇਹਨਾਂ ਗੁਣਾਂ ਦੇ ਨਾਲ ਸਤਸੰਗਤ ਕੀਤੀ ਹੋਈ ਸਫਲੀ ਹੁੰਦੀ। ਕੱਲ ਸਾਰੇ ਸਿੱਖ ਜਗਤ ਨੇ ਪੂਰੇ ਸੰਸਾਰ ਦੇ ਕੋਨੇ ਕੋਨੇ ਵਿੱਚ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਉਹ ਮਹਾਨ ਕੁਰਬਾਨੀ ਨੂੰ ਚੇਤੇ ਕੀਤਾ ਹੈ। ਤਤੀਆਂ ਤਵੀਆਂ ਤੇ ਬਹਿ ਕੇ ਸੀਸ ਵਿਚਰੇਤ ਪਵਾ ਕੇ ਵੀ ਆਪਣੇ ਮਨ ਨੂੰ ਸ਼ਾਂਤ ਰੱਖਣ ਵਾਲੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਨਮਤ ਗੁਰਮਤ ਬ੍ਰਹਮ ਪਛਾਣਿਓ ਜਾਂ ਗੁਰੂ ਅਰਜਨ ਪ੍ਰਤੱਖ ਹਰਦਾ ਪ੍ਰਮਾਣ ਸਤਿਗੁਰਾਂ ਦੀ ਬਾਣੀ ਵਿੱਚ ਵੀ ਆਪਾਂ ਨੂੰ ਮਿਲ ਜਾਂਦਾ ਹੈ। ਐਸੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਜੋ ਕੁਰਬਾਨੀ ਵਾਲਾ ਇਤਿਹਾਸ ਸੀ ਉਹ ਆਪ ਜੀ ਨੇ ਕੱਲ ਸਰਵਣ ਕੀਤਾ ਹੈ। ਇਹ ਸ਼ਹੀਦੀ ਜੋੜ ਮੇਲਾ ਹੈ ਤੇ ਹੋਰ ਵੀ ਸ਼ਹੀਦ ਦੇ ਦਿਹਾੜੇ ਆਉਂਦੇ ਜਿਵੇਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਸ਼ਹੀਦੀ ਜੋੜ ਮੇਲਾ ਸਾਹਿਬਜ਼ਾਦਿਆਂ ਦਾ ਹੋਰ ਅਨੇਕਾਂ ਗੁਰਸਿੱਖਾਂ ਦਾ ਜੈਸਾ ਕੱਲ੍ਹ ਬੇਨਤੀ ਕੀਤੀ ਗਈ ਸੀ ਕਿ ਜਿੱਥੇ ਆਪਾਂ ਸ਼ਹੀਦੀ ਜੋੜ ਮੇਲੇ ਮਨਾਉਂਦੇ ਹਾਂ ਉੱਥੇ ਸਾਨੂੰ ਸ਼ਹੀਦ ਦੀ ਪਰਿਭਾਸ਼ਾ ਦਾ ਬੋਧ ਹੋਣਾ ਚਾਹੀਦਾ ਹੈ ਕਿ ਸ਼ਹੀਦ ਦੀ ਪਰਿਭਾਸ਼ਾ ਕੀ ਹੈ। ਜਿੱਥੇ ਸ਼ਹੀਦ ਦੀ ਪਰਿਭਾਸ਼ਾ ਜਾਣਨ ਦੀ ਲੋੜ ਹੈ, ਦੂਸਰਾ ਪੱਖ ਹੈ ਸ਼ਹੀਦ ਦੇ ਵਿੱਚ ਗੁਣ ਕਿਹੜੇ ਕਿਹੜੇ ਗੁਣ ਹਨ। ਜੇ ਉਹ ਗੁਣ ਨਾ ਹੋਣ ਤਾਂ ਸ਼ਹੀਦੀ ਦੀ ਪਦਵੀ ਪ੍ਰਾਪਤ ਨਹੀਂ ਹੋ ਸਕਦੀ। ਇਹ ਦੋ ਗੱਲਾਂ ਵਿਚਾਰਨ ਯੋਗ ਹਨ। ਸਤਿਗੁਰਾਂ ਦੇ ਪਾਵਨ ਅੰਮ੍ਰਿਤ ਸਰੂਪ ਵਿੱਚ ਪਾਠ ਕਰਨ ਵਾਲਿਆਂ ਨੇ ਜਾਂ ਗੁਰਬਾਣੀ ਦਾ ਪਾਠ ਸੁਣਨ ਵਾਲਿਆਂ ਨੇ ਕਈ ਵਾਰ ਇਹ ਪੰਕਤੀਆਂ ਸੁਣੀਆਂ ਹੋਣਗੀਆਂ, ਪੀਰ ਪੈਗੰਬਰ ਸਾਲਕ ਸਾਧਕ ਸੋਹਦੇ ਔਰ ਸ਼ਹੀਦ। ਇਸ ਪੰਕਤੀ ਦੇ ਵਿੱਚ ਇੱਥੇ ਸ਼ਹੀਦ ਸ਼ਬਦ ਬਾਅਦ ਵਿੱਚ ਆਇਆ ਹੈ ਗੁਰੂ ਗ੍ਰੰਥ ਸਾਹਿਬ ਵਿੱਚ। ਪਹਿਲਾ ਪਾਵਨ ਸ਼ਬਦ ਜਿਹਦੇ ਤਿੰਨ ਚਾਰ ਚੀਜ਼ਾਂ ਗਿਣੀਆਂ, ਇਸੇ ਤਰ੍ਹਾਂ ਰਵਿਦਾਸ ਜੀ ਨੇ ਪ੍ਰਮਾਣ ਦੇ ਕੇ ਕਬੀਰ ਸਾਹਿਬ ਦਾ ਪ੍ਰਮਾਣ ਦੇ ਕੇ ਕਿਹਾ, ਜਾ ਕੇ ਈਦ ਬਕਰੀਦ ਕੁਲ ਗਊਰੇ ਬਦਕਰ ਹੈ ਮਾਨੀਆ ਸੇਖ ਸ਼ਹੀਦ ਪੀਰਾ। ਇਹਦੇ ਵਿੱਚ ਵੀ ਸ਼ਹੀਦ ਸ਼ਬਦ ਆਇਆ। ਸੋ ਗੁਰੂ ਗ੍ਰੰਥ ਸਾਹਿਬ ਦੇ ਸ਼ਹੀਦ ਪਦ ਤੋਂ ਆਪਾਂ ਵਿਚਾਰ ਲੈ ਕੇ ਰਵਿਦਾਸ ਜੀ ਤਾਂ ਕਬੀਰ ਸਾਹਿਬ ਦੀ ਗੱਲ ਕਰਦੇ ਨੇ, ਜਿਹਨਾਂ ਦੀ ਕੁੱਲ ਵਿੱਚ ਇਸਲਾਮ ਦੇ ਵਿੱਚ ਜਾ ਕੇ ਈਦ ਬਕਰੀਦ ਕੁੱਲ ਗੌਰੇ ਬਦਕਰ ਹੈ। ਕਬੀਰ ਸਾਹਿਬ ਜੀ ਦਾ ਉਸ ਕੁੱਲ ਵਿੱਚ ਜਨਮ ਹੋਇਆ ਜਿੱਥੇ ਈਦ ਬਕਰੀਦ ਨੂੰ ਗਊਆਂ ਆਦਿ ਦਾ ਕਤਲ ਕੀਤਾ ਜਾਂਦਾ ਔਰ ਜਿਹਨਾਂ ਦੇ ਜਵਾਨੀ ਹੈ ਸੇਖ ਸ਼ਹੀਦ ਪੀਰਾ। ਜਿਵੇਂ ਚਾਰ ਵਰਨਾਂ ਵਿੱਚ ਬ੍ਰਾਹਮਣ ਨੂੰ ਕੁਝ ਗ੍ਰੰਥਾਂ ਵਾਲਿਆਂ ਨੇ, ਸਨਾਤਨ ਮਤ ਵਾਲਿਆਂ ਨੇ, ਜਾਤੀ ਵਿਤਕਰੇ ਵਾਲਿਆਂ ਨੇ ਬ੍ਰਾਹਮਣ ਨੂੰ ਸ੍ਰੇਸ਼ਟ ਮੰਨਿਆ। ਮੁਸਲਮਾਨਾਂ ਦੇ ਵਿੱਚ ਵੀ ਸ਼ੇਖ ਜਾਤੀ ਨੂੰ ਉਹਨਾਂ ਦੀਆਂ ਸਾਰੀਆਂ ਜਾਤੀਆਂ ਵਿੱਚੋਂ ਸ੍ਰੇਸ਼ਟ ਮੰਨਿਆ। ਪੀਰ ਨਾਮ ਗੁਰੂ ਦਾ ਹੈ, ਜਾ ਕੇ ਈਦ ਬਕਰੀਦ ਕੁਲ ਗਊਰੇ ਬਦਕਰ ਹੈ ਮਾਨੀਆ ਸੇਖ ਸ਼ਹੀਦ ਪੀਰਾ। ਤੇ ਉਹਨਾਂ ਵਿੱਚ ਵੀ ਸ਼ਹੀਦ ਨੂੰ ਮੰਨਿਆ ਜਾਂਦਾ ਹੈ, ਸ਼ਹੀਦਾਂ ਦੀ ਬਾਤ ਹੈ। ਕਰਬਲਾ ਦੇ ਅੰਦਰ ਮੁਹੰਮਦ ਸਾਹਿਬ ਦੇ ਦੋਹਤਰੇ ਜਿਹਨਾਂ ਨੇ ਕੁਰਬਾਨੀ ਦਿੱਤੀ, ਉਹਨਾਂ ਨੂੰ ਤਾਜ਼ੀ ਪਿੱਟ ਕੇ ਹਰ ਸਾਲ ਉਹਨਾਂ ਨੂੰ ਯਾਦ ਕਰਦੇ ਹੈ ਸ਼ਹੀਦਾਂ ਨੂੰ। ਤੇ ਇੱਥੇ ਉਹਦਾ ਪ੍ਰਮਾਣ ਦਿੱਤਾ ਕਿ ਜੋ ਪਹਿਲਾ ਪ੍ਰਮਾਣ ਸੀ ਕਿ ਜਿਹਦੇ ਵਿੱਚ ਪੀਰ ਪੈਗੰਬਰ ਸਾਲਕ ਸਾਧਕ ਸੋਹਦੇ ਔਰ ਸ਼ਹੀਦ। ਪੀਰ ਨਾਮ ਹੈ ਗੁਰੂ ਦਾ, ਇਸਲਾਮੀ ਭਾਸ਼ਾ ਵਿੱਚ ਪੀਰ ਕਹਿੰਦੇ ਆਪਾਂ, ਗੁਰੂ ਕਹਿੰਦੇ ਹਾਂ, ਗੱਲ ਇੱਕੋ ਹੀ ਹੈ। ਪੈਗੰਬਰ ਜੋ ਸੰਪਰਦਾ ਚਲਾਉਣ ਵਾਲੇ ਹਨ, ਜੈਸੇ ਈਸਾ ਮੂਸਾ ਮੁਹੰਮਦ ਆਦਿ ਜਿਹਨਾਂ ਤੋਂ ਸੰਪਰਦਾਵਾਂ ਚੱਲੀਆਂ। ਪੀਰ ਪੈਗੰਬਰ ਸਾਲਕ, ਸਾਲਕ ਕਹਿੰਦੇ ਗਿਆਨਵਾਨ, ਸਾਧਕ ਸਿਰਕਵਾਨ ਜਗਿਆਸੂ ਦਾ ਨਾਮ ਹੈ, ਸੋਹਦੇ ਗਰੀਬੀ ਧਾਰਨ ਕਰਨ ਵਾਲੇ, ਫਕੀਰ ਲਿਆ ਸ਼ਹੀਦ। ਗੁਰੂ ਗ੍ਰੰਥ ਸਾਹਿਬ ਦੀ ਇਸ ਦੋ ਤੁਕਾਂ ਦੇ ਅੰਦਰ ਸ਼ਹੀਦ ਪਦ ਆਇਆ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਪਰਮ ਪਉ। ਭਾਈ ਗੁਰਦਾਸ ਸਾਹਿਬ ਨੇ ਵੀ ਸ਼ਹੀਦ ਪਦ ਇੱਥੇ ਵਰਤਿਆ। ਗੁਰਬਾਣੀ ਦੀ ਕੁੰਜੀ ਬਾਣੀ ਹੈ ਜੋ ਭਾਈ ਗੁਰਦਾਸ ਸਾਹਿਬ ਨੇ ਕਥਨ ਕੀਤੀ ਹੈ। ਇਸ ਕਰਕੇ ਪਹਿਲੀ ਬਾਤ ਵੀ ਇਹ ਸ਼ਹੀਦ ਸ਼ਬਦ ਕਿਸ ਭਾਸ਼ਾ ਦਾ ਉਸ ਭਾਸ਼ਾ ਦੇ ਅਨੁਸਾਰ ਇਹਦੇ ਕੀ ਅਰਥ ਹਨ। ਸ਼ਹੀਦ ਸ਼ਬਦ ਅਰਬੀ ਭਾਸ਼ਾ ਦਾ ਹੈ ਔਰ ਅਰਬੀ ਭਾਸ਼ਾ ਦੇ ਅੰਦਰ ਸ਼ਹੀਦ ਸ਼ਬਦ ਜਿਹੜਾ ਵਰਤਿਆ ਗਿਆ ਹੈ ਤੇ ਉਸਦਾ ਭਾਵ ਹੈ ਸ਼ਹਾਦਤ ਦੇਣ ਵਾਲਾ। ਸ਼ਹਾਦਤ ਦੇਣ ਤੋਂ ਸ਼ਹੀਦ ਹੈ ਤੇ ਸ਼ਹਾਦਤ ਕੀ ਹੈ ਤੇ ਹੁਣ ਵੀ ਖਾਸ ਕਰਕੇ ਆਪਣੇ ਭਾਰਤ ਵਿੱਚ ਜਾਂ ਪਾਕਿਸਤਾਨ ਵਿੱਚ ਪੁਰਾਤਨ ਸਮੇਂ ਤੋਂ ਇਹ ਸ਼ਬਦ ਅਦਾਲਤਾਂ ਦੇ ਵਿੱਚ ਵੀ ਵਰਤਿਆ ਜਾ ਰਿਹਾ। ਗਵਾਹੀ ਦੇਣ ਵਾਲੇ ਨੂੰ ਕਹਿੰਦੇ ਨੇ ਫਲਾਣੇ ਦੀ ਸ਼ਹਾਦਤ ਹੈ, ਗਵਾਹੀ ਹੈ। ਸ਼ਹੀਦ ਦਾ ਅਰਥ ਹੈ ਸ਼ਹਾਦਤ ਦੇਣ ਵਾਲਾ, ਸ਼ਹਾਦਤ ਦਾ ਅਰਥ ਹੈ ਗਵਾਹੀ ਦੇਣ ਵਾਲਾ, ਗਵਾਹ ਸਾਕਸ਼ੀ। ਤੇ ਕੁਰਾਨ ਦੇ ਵਿੱਚ ਵੀ ਇਸ ਗੱਲ ਨੂੰ ਹੋਰ ਸਪਸ਼ਟ ਕੀਤਾ ਹੈ ਤੇ ਇਸਲਾਮ ਦੇ ਅੰਦਰ ਇਹ ਬਾਤ ਪ੍ਰਪੱਕ ਹੈ। ਜਿਵੇਂ 108 ਵਾਲੀ ਮਾਲਾ ਸਨਾਤਨ ਮਤ ਵਿੱਚ ਮੰਨੀ ਹੈ, ਇਸਲਾਮ ਦੇ ਵਿੱਚ ਜਿਹੜੀ ਮਾਲਾ ਹੈ ਉਹ 101 ਮਣਕਿਆਂ ਵਾਲੀ ਜਾਂ 100 ਮਣਕਿਆਂ ਵਾਲੀ, ਦੋ ਤਰ੍ਹਾਂ ਦੀ ਬੱਤੀ। ਕੁਰਾਨ ਵਿੱਚ ਲਿਖਿਆ ਕਿ ਖੁਦਾ ਦਾ ਜਾਤੀ ਨਾਮ ਜਿਹੜਾ ਹੈ, ਸਮਝਣ ਵਾਲੀ ਬਾਤ ਹੈ ਥੋੜ੍ਹੀ ਜਿਹੀ, ਇਹ ਖੁਦਾ ਦਾ ਜਾਤੀ ਨਾਮ ਜਿਹੜਾ ਹੈ ਉਹ ਹੈ ਅੱਲਾਹ। ਤੇ ਇਹਨੂੰ ਜਾਤੀ ਨਾਮ ਮੰਨ ਕੇ ਇਹ 100 ਨਾਮ ਉਹਨਾਂ ਨੇ ਸਿਫਤੀ ਨਾਮ ਕਰਦੇ ਹੋਏ ਜਿਹਦੇ ਖੁਦਾ ਦੀਆਂ ਸਿਫਤਾਂ, ਤੇ ਉਸ ਲੜੀ ਦੇ ਵਿੱਚ 9ਵੇਂ ਨੰਬਰ ਤੇ ਸ਼ਹੀਦ ਸ਼ਬਦ ਲਿਖਿਆ ਪਰਮਾਤਮਾ। ਉੱਥੋਂ ਵੀ ਬਾਤ ਸਪਸ਼ਟ ਹੈ ਕਿ ਗਵਾਹ ਜਾਮਨ ਜਿੰਨੀ ਬੰਦਗੀ ਕੀਤੀ ਉਹਦੀ ਬੰਦਗੀ ਦਾ ਜਾਮਨ ਬਣ ਜਾਂਦਾ ਕਿ ਇਹਨਾਂ ਨਾਮ ਦਿੱਤੇ। ਇਸ ਕਰਕੇ ਪਰਮਾਤਮਾ ਤੇ ਵੀ ਇਹ ਸ਼ਬਦ ਵਰਤਿਆ ਹੋਇਆ। ਹੁਣ ਇਹ ਦੋ ਅਰਥ ਹੀ ਸਪਸ਼ਟ ਹੋਏ ਤੇ ਤੀਸਰਾ ਕਹਿੰਦੇ ਨਾ ਕਿ ਜਿਸਨੇ ਆਪਣਾ ਜੀਵਨ ਧਰਮ ਯੁੱਧ ਵਿੱਚ ਅਰਪਣ ਕਰ ਦਿੱਤਾ, ਆਪਣਾ ਜੀਵਨ ਧਰਮ ਯੁੱਧ ਵਿੱਚ ਅਰਪਣ ਕਰ ਦਿੱਤਾ ਉਹਦਾ ਨਾਮ ਹੀ ਸ਼ਹੀਦ। ਧਰਮ ਦਾ ਅਜਿਹਾ ਕਾਰਿਆ ਕਰਨ ਵਾਲਾ ਜਿਹਦੀ ਲੋਕ ਗਵਾਹੀ ਦੇਣ, ਚੌਥਾ ਅਰਥ ਹੈ ਲੋਕ ਗਵਾਹੀ ਦੇਣ, ਇਹ ਠੀਕ ਕੀਤਾ ਧਰਮ ਨੂੰ ਆਇਆ। ਤੇ ਪੰਜਵਾਂ ਅਰਥ ਕਿ ਜਿਸਨੇ ਸਰੀਰ ਤਿਆਗਣ ਦੀ ਜਿਹੜੀ ਕਿਰਿਆ ਹੈ ਉਹ ਧਰਮ ਦੇ ਵਾਸਤੇ ਸਰੀਰ ਤਿਆਗਣ ਦੀ ਜਿਹੜੀ ਕਿਰਿਆ ਹੈ ਉਹ ਕਿਸੇ ਪ੍ਰਕਾਰ ਵੀ ਹੋਵੇ ਉਹ ਸ਼ਹੀਦ ਦੀ ਪਰਿਭਾਸ਼ਾ ਵਿੱਚ। ਸੋ ਇਸ ਕਰਕੇ ਇਹ ਕੁਝ ਸ਼ਹੀਦ ਦੇ ਅਰਥ ਹਨ। ਬਾਕੀ ਸ਼ਹੀਦ ਦੇ ਕੁਝ ਗੁਣ ਹੁੰਦੇ ਹੈ ਤੇ ਜੋ ਭਾਈ ਗੁਰਦਾਸ ਸਾਹਿਬ ਨੇ 5 ਗੁਣ ਲਿਖੇ ਨੇ ਸ਼ਹੀਦ ਦੇ, ਜਿਹਦੇ ਚੋ ਗੁਣ ਹੋਣ ਉਹ ਸ਼ਹੀਦੀ ਦੇ ਸਕਦਾ ਹੈ ਵਰਨਾ ਸ਼ਹੀਦੀ ਨਹੀਂ ਦੇ। ਗੁਰੂ ਸਾਹਿਬਾਨਾਂ ਵਿੱਚ ਉਹ ਗੁਣ ਪੂਰੇ ਨੇ, ਸਾਹਿਬਜ਼ਾਦਿਆਂ ਵਿੱਚ ਪੂਰੇ ਨੇ, ਭਾਈ ਤਾਰੂ ਸਿੰਘ ਵਰਗੇ, ਮਤੀ ਦਾਸ ਵਰਗੇ, ਸਤੀ ਦਾਸ ਵਰਗੇ, ਬੰਦਾ ਸਿੰਘ ਬਹਾਦਰ ਵਰਗੇ, ਬਾਬਾ ਦੀਪ ਸਿੰਘ, ਭਾਈ ਮਨੀ ਸਿੰਘ ਸਾਹਿਬ ਵਰਗੇ, ਭਾਈ ਤਾਰੂ ਸਿੰਘ ਵਰਗੇ, ਇਹ ਸਾਰਿਆਂ ਦੇ ਵਿੱਚ ਗੁਣ ਇਹ ਮੌਜੂਦ ਹਨ। ਸਵੇਕ ਸਿੰਘ, ਸ਼ਾਹਬਾਜ਼ ਸਿੰਘ ਦੋਨੇ ਪਿਓ ਪੁੱਤਰ, ਇਹਨਾਂ ਸਾਰਿਆਂ ਵਿੱਚ ਇਹ ਗੁਣ ਮੌਜੂਦ। ਪਹਿਲਾ ਗੁਣ ਹੈ ਸ਼ਹੀਦ ਦਾ ਜੋ ਭਾਈ ਗੁਰਦਾਸ ਸਾਹਿਬ ਲਿਖਦੇ ਹੈ ਕਿ ਮੁਰਦਾ ਹੋਏ ਮੁਰੀਦ ਸ਼ਹੀਦ ਉਹਨੂੰ ਆਪਣੇ ਜੀਵਨ ਨਾਲ ਬਹੁਤ ਹੀ ਰਹਿਣਾ ਦੇ ਅਧਿਆਸ ਖਤਮ ਹੋ ਜਾਂਦਾ। ਗੁਰੂ ਸਾਹਿਬ ਦੀ ਪਹਿਲੀ ਆਵਾਜ਼ ਇਹ ਹੈ ਪਹਿਲਾਂ ਮਰਨ ਕਬੂਲ ਜੀਵਨ ਦੀ ਚੜਪਾ। ਜੀਣ ਦੀ ਆਸ ਜਿਸ ਨੂੰ ਹੈ ਉਹ ਸ਼ਹੀਦੀ ਕਦਾ ਚਿੱਤ ਨਹੀਂ ਦੇ ਸਕਦਾ, ਜਿਉਂਦਾ ਰਹਿਣਾ ਚਾਹੁੰਦਾ। ਜਿਹੜਾ ਜਿਉਂਦਾ ਰਹਿਣਾ ਚਾਹੁੰਦਾ ਹੈ ਉਹ ਕਿਸੇ ਵੀ ਲਾਲਚ ਤੇ ਜਾਂ ਡਰ ਤੇ ਕਿਸੇ ਪਰਮ ਚੋਂ ਕੁਰਬਾਨੀ ਨਹੀਂ ਕਰ ਸਕਦਾ। ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਅਨੰਦਪੁਰ ਸਾਹਿਬ ਜਿਹੜੇ ਕਿਲੇ ਬਣਾਏ ਉਹਨਾਂ ਪੰਜਾਂ ਕਿਲਿਆਂ ਵਿੱਚ ਇੱਕ ਕਿਲੇ ਦਾ ਨਾਮ ਨਿਰਭਉਗੜ੍ਹ ਹੈ। ਉਸਦਾ ਭਾਵ ਇਹ ਹੈ ਕਿ ਜਿੱਥੇ ਗੁਰੂ ਸਾਹਿਬ ਨੇ ਖਾਲਸੇ ਨੂੰ ਦੇਹ ਅਧਿਆਸ ਛਡਾ ਕੇ ਮੋਹ ਰਹਿਤ ਕਰ ਦਿੱਤਾ, ਨਿਰਭਉ ਕਰ ਦਿੱਤਾ। ਇਹੀ ਕਾਰਨ ਸੀ ਵੀ ਪਹਾੜੀ ਰਾਜੇ ਸੀ ਭਾਵੇਂ ਔਰੰਗਜ਼ੇਬ ਦੀਆਂ ਫੌਜਾਂ ਸੀ, ਉਹ ਆਪਣੀ ਜਾਨ ਬਚਾ ਕੇ ਲੜਦੇ ਸੀ। ਸਿੱਖ ਆਪਣੀ ਜਾਨ ਦੀ ਪਰਵਾਹ ਤੋਂ ਬੇਪਰਵਾਹ ਹੋ ਕੇ ਲੜਦੇ, ਪਰਵਾਹ ਨਹੀਂ ਸੀ। ਇਸ ਕਰਕੇ ਨਿਰਭਉਗੜ ਦਾ ਭਾਵ ਹੀ ਇਹ ਹੈ ਵੀ ਉੱਥੇ ਮੋਹ ਤੋਂ ਰਹਿਤ ਕਰਦਾ। ਦੇਹ ਦਾ ਇਤਿਹਾਸ ਜਿਹੜਾ ਸਭ ਤੋਂ ਜ਼ਿਆਦਾ ਮੋਹ ਸਾਨੂੰ ਸਾਡੀ ਦੇਹ ਦਾ, ਦੇਹ ਕਰਕੇ ਦੇਹ ਦੇ ਸੰਬੰਧੀਆਂ ਦੇ, ਤੇ ਜਦੋਂ ਅੰਦਰ ਤੋਂ ਮੋਹ ਟੁੱਟ ਜਾਏ ਬਾਹਰ ਤੋਂ ਸੰਬੰਧ ਉਸੇ ਤਰ੍ਹਾਂ ਜੁੜਿਆ ਰਹੇ, ਪਰ ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸਬਦ ਸੱਚੇ ਸਵਾਲ। ਇਸ ਕਰਕੇ ਪਹਿਲਾ ਮਰਨ ਕਬੂਲ ਦੀ ਬਾਤ ਇਹੀ ਹੈ ਕਿ ਜੀਵਨ ਦੀ ਆਸ ਛੱਡ ਦੇ, ਜੀਵਨ ਕੀ ਛੱਡ, ਸ਼ਹੀਦ ਨੇ ਜੀਵਨ ਦੀ ਆਸ ਛੱਡ ਦਿੱਤੀ, ਇਸ ਲਈ ਉਹ ਕੁਰਬਾਨੀ ਦੇਣ ਵਾਸਤੇ ਆ। ਤੇ ਪਹਿਲਾ ਗੁਣ ਇਹ ਹੈ, ਪਹਿਲਾ ਮਰਨ ਕਬੂਲ, ਮੁਰਦਾ ਹੋਏ ਮਰੀਦ। ਪਰ ਨਾਲ ਭਾਈ ਸਾਹਿਬ ਕਹਿੰਦੇ ਨਾ ਗੱਲੀ ਹੋਵ ਨਾ ਗੱਲਾਂ ਨਾਲ, ਕੋਈ ਮੁਰੀਦ ਮੁਰਦਾ ਨਹੀਂ ਹੋ ਸਕਦਾ। ਮਰਨੇ ਨੂੰ ਸਵੀਕਾਰ ਕਰਨਾ ਸੌਖੀ ਦੀ ਬਾਤ ਨਹੀਂ। ਪੰਜਾਂ ਪਿਆਰੇ ਨੇ ਕਿੰਨੀ ਕੀਤਾ, ਬੜੇ ਲੰਮੇ ਇਤਿਹਾਸ। ਤੇ ਦੂਸਰਾ ਗੁਣ ਹੈ ਸਾਵਰ, ਰੀਦਾ ਸਾਵਰ ਅੰਦਰ ਸਾਵਰੀ ਤਨ ਇਹ ਜਾਲੇ ਹੋ ਨਜੀਬ ਖੁਦਾਏ ਦੇ ਭੇਦਨ ਕਿਸੇ। ਉਹਨਾਂ ਦੇ ਅੰਦਰ ਸਬਰ ਹੈ, ਜਿਹਦੇ ਅੰਦਰ ਸਬਰ ਹੈ ਉਹਨੂੰ ਕੋਈ ਡਲਾਉਣ ਵਾਲਾ ਜੰਮਿਆ ਨਹੀਂ ਸੰਸਾਰ ਦੇ। ਸਮ ਸੰਤੋਖ ਨਾ ਔਰ ਸੁਖ, ਧਰਮ ਸ਼ਾਸਤਰ ਕਹਿੰਦੇ ਕਿ ਸੰਤੋਖ ਵਰਗਾ ਕੋਈ ਵੀ ਸੁਖ ਸੰਸਾਰ ਦੇ ਅੰਦਰ ਨਹੀਂ ਹੈ। ਇਸ ਕਰਕੇ ਸਮ ਸੰਤੋਖ ਨਾ ਔਰ ਸੁਖ, ਤਪ ਨਾ ਖਿਮਾ ਸੰਗ ਜਾਨ। ਜਿਹੜਾ ਖਿਮਾ ਕਰ ਦੇਣਾ ਹੈ ਇਹਦੀ ਵਰਗੀ ਤਪੱਸਿਆ ਕੋਈ ਨਹੀਂ ਸੰਸਾਰ ਵਿੱਚ। ਜਿਹਦੇ 'ਚ ਖਿਮਾ ਦਾ ਗੁਣ ਹੈ ਉਹਨੂੰ ਧੂਣੀਆਂ ਤਾਪਣ ਦੀ, ਉਹਨੂੰ ਜਲ ਧਾਰੇ ਕਰਨ ਦੀ, ਉਹਨੂੰ ਪੁੱਠਾ ਲਟਕਣ ਦੀ, ਕੋਈ ਕਸ਼ਟ ਕਰਨ ਦੀ ਲੋੜ ਨਹੀਂ। ਲੇਕਿਨ ਖਿਮਾ ਦਾ ਗੁਣ ਬਹੁਤ ਵੱਡਾ ਗੁਣ ਹੈ, ਕਿਸੇ ਨੂੰ ਖਿਮਾ ਕਰ ਦੇਣੀ ਕਿ ਜਾ ਤੂੰ ਜੋ ਕਰ ਲਿਆ ਮੈਂ ਤੈਨੂੰ ਮਾਫ ਕਰਦਾ, ਬਹੁਤ ਵੱਡਾ ਗੁਣ ਹੈ। ਸੰਸਾਰ ਦੇ ਵਿੱਚ ਬੁਰਾਈ ਉਦੋਂ ਦੋ ਗੁਣਾ ਵੱਧ ਜਾਂਦੀ ਹੈ ਜਦੋਂ ਇੱਕ ਦੇ ਮੁਕਾਬਲੇ 'ਚ ਦੂਜਾ ਖੜਾ ਹੋ ਜਾਏ, ਤੇ ਜਦੋਂ ਇੱਕ ਗਾਲ ਕੱਢਦਾ ਹੈ ਤੇ ਦੂਸਰਾ ਉਹਦੇ ਮੁਕਾਬਲੇ 'ਚ ਗਾਲ ਕੱਢਦਾ, ਬੁਰਾਈ ਦੁੱਗਣੀ ਹੋ ਗਈ। ਇੱਕ ਨੇ ਬੁਰਾਈ ਕੀਤੀ, ਦੂਜੇ ਨੇ ਖਿਮਾ ਕਰ ਦਿੱਤਾ, ਤਾਂ ਫਿਰ ਗੁਰਬਾਣੀ ਦੇ ਸਿਧਾਂਤਾਂ ਅਨੁਸਾਰ ਇਹ ਗੱਲ ਹੋ ਗਈ ਕਿ ਫਰੀਦਾ ਬੁਰੇ ਦਾ ਬੁਰੇ ਨਾਲ ਸਭ ਕਰਨ ਬੁਰਾਈ, ਦੁਨੀਆਂ ਦਾ ਕਰਤਵ ਹੈ, ਜਿਹੜਾ ਬੁਰਾਈ ਕਰਦਾ ਕਹਿੰਦਾ ਮੈਂ ਤੂੰ ਕਸਰ ਨਹੀਂ ਛੱਡੀ ਮੈਂ ਕਸਰ ਨਹੀਂ ਛੱਡਾਂ, ਜਿੱਦਣ ਵਿਹੜੇ ਹੀ ਡੀਕੇ ਆ ਗਿਆ ਮੈਂ ਨਹੀਂ ਛੱਡਾਂ। ਬੁਰੇ ਨਾਲ ਸੋ ਕਰਨ ਬੁਰਾਈ, ਮੁਆਫ ਕਰਨ ਕਈ ਸਿਆਣੇ, ਜਿਹੜੇ ਮੁਆਫ ਕਰਦੇ ਨੇ ਉਹਨੂੰ ਸਿਆਣੇ ਕਹਿੰਦੇ। ਪਰ ਇਸ ਤੋਂ ਵੀ ਅਗਲੀ ਬਾਤ, ਬੁਰੇ ਨਾਲ ਫਿਰ ਨੇਕੀ ਕਰਨੀ, ਇਹ ਗੁਰੂ ਨਾਨਕ ਜਾਣੇ, ਇਹ ਗੁਰੂ ਨਾਨਕ ਦੇ ਸਿੱਖਾਂ ਦੇ ਕਹੇ ਵੀ ਬੁਰੇ ਨਾਲ ਨੇਕੀ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲਾਗੇ, ਪੱਲੇ ਸਭ। ਇਸ ਕਰਕੇ ਸੰਤੋਖ, ਸਮ ਸੰਤੋਖ ਨਾ ਔਰ ਸੁਖ, ਸੰਤੋਖ ਬਹੁਤ ਵੱਡਾ ਗੁਣ ਹੈ। ਸਮ ਸੰਤੋਖ ਨਾ ਔਰ ਸੁਖ, ਤਪ ਨਾ ਖਿਮਾ ਸੰਗਿਆਨ, ਬ੍ਰਹਮ ਗਿਆਨ ਸਭ ਦਾਨ ਹੈ। ਬ੍ਰਹਮ ਗਿਆਨ ਵਰਗਾ ਕੋਈ ਦਾਨ ਨਹੀਂ ਸੰਸਾਰ ਵਿੱਚ, ਬ੍ਰਹਮ ਗਿਆਨ ਸਭ ਦਾਨ ਹੈ। ਧਰਮ ਨਾ ਦਇਆ ਸਮਾਨ, ਦਇਆ ਕਰਨ ਵਰਗਾ ਕੋਈ ਵੀ ਦੁਨੀਆਂ 'ਚ ਧਰਮ ਨਹੀਂ, ਕਿਉਂਕਿ ਤੁਲਸੀ ਜੀ ਵੀ ਕਹਿੰਦੇ ਦਇਆ ਧਰਮ ਕਾ ਮੂਲ ਹੈ, ਪਾਪ ਮੂਲ ਅਭਿਮਾਨ, ਤੁਲਸੀ ਦਇਆ ਨਾ ਛੋੜੀਏ ਜਬਲਾ ਘਟ ਮੈਂ ਪ੍ਰਾਣ। ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿੰਦੇ, ਧੌਲ ਧਰਮ ਦਇਆ ਕਾ ਮੂਲ। ਜਦੋਂ ਖਾਲਸੇ ਦੀ ਸਿਰਜਣਾ ਆਈ, ਸਾਡੇ ਧਰਮ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਆਵਾਜ਼ ਮਾਰੀ ਤੋਂ ਕਿ ਪਹਿਲਾਂ ਦਇਆ ਹੀ ਹਾਜ਼ਰ ਹੋਈ ਹੈ। ਮਹਾਰਾਜ ਸਾਹਿਬ ਨੇ ਪੁੱਛਿਆ ਸੀ ਨਾ ਤੇਰਾ ਨਾਮ ਕੀ, ਕਹਿੰਦੇ ਜੀ ਦਇਆ। ਮਹਾਰਾਜ ਕਹਿੰਦੇ ਸ਼ੁਕਰ ਹੈ ਗੱਲ ਹੋਈ। ਜਿਹੜੇ ਧਰਮ ਦੀ ਨੀਂਹ ਰੱਖਣ ਲੱਗਾ, ਜੋ ਖਾਲਸਾ ਦੀ ਸਿਰਜਣਾ ਕਰਨ ਲੱਗਾ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਵਿੱਚ, ਤੇ ਉਹਦੇ ਵਿੱਚ ਪਹਿਲਾ ਗੁਣ ਦਇਆ ਹੀ ਹੋਏਗੀ। ਦਇਆ ਮੁੱਢ ਹੈ, ਦਇਆ ਮਾਂ ਹੈ, ਧਰਮ ਉਹਦਾ ਪੁੱਤਰ ਹੈ। ਇਸ ਕਰਕੇ ਸਮ ਸੰਤੋਖ ਨਾ ਔਰ ਸੁਖ, ਧਰਮ ਤਪ ਨਾ ਖਿਮਾ ਸੰਗਿਆਨ, ਬ੍ਰਹਮ ਗਿਆਨ ਸਮਦਾਨ ਹੈ, ਧਰਮ ਨਾ ਦਇਆ ਸਮਾਨ। ਸ਼ਹੀਦ ਦੇ ਵਿੱਚ ਇਹ ਗੁਣ ਹੈ ਤੇ ਉਹਦੇ ਵਿੱਚ ਮੁਰਦਾ ਹੋਏ ਮਰੀਦ ਨਾ ਗੱਲੀ ਮੋਹਣਾ, ਸਾਵਰ ਸੁਭਰ ਹੈ, ਸੰਤੋਖ ਹੈ। ਬਿਨ ਸੰਤੋਖ ਨਹੀਂ ਕੋਈ ਰਾਜਾ ਹੈ, ਸੁਗਨ ਮਨੋਰਥ ਦਿੱਤੇ ਸਭ ਕਰ। ਬਿਨਾਂ ਸੰਤੋਖ ਤੋਂ ਅੱਜ ਤੱਕ ਕੋਈ ਰੱਜਿਆ ਨਹੀਂ, ਰੱਜੇਗਾ ਉਦੋਂ ਜਦੋਂ ਸੰਤੋਖ ਆ, ਫਿਰ ਰੁੱਖੀ ਰੋਟੀ ਦੇ ਵੀ ਰਾਜਾ ਹੈ। ਫਿਰ ਜੋ ਕੁਛ ਪਹਿਲੇ ਹੀ ਹੈ ਪਰਮਾਤਮਾ ਨੂੰ ਕਹੇਗਾ ਇਹ ਵੀ ਮੇਰੇ ਕੋਲ ਵਾਧੂ ਹੈ, ਮਹਾਰਾਜ ਤੂੰ ਮੇਰੀ ਲੋੜ ਤੋਂ ਵੱਧ ਹੀ ਦਿੱਤਾ। ਨਹੀਂ ਤਾਂ ਜੇ ਯੁੱਗ ਚਾਰੇ ਆਰਜਾ, ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਹੈ, ਨਾਲ ਚੱਲੈ ਸੋ ਹੋਏ, ਚੰਗਾ ਨਾਉ ਰਖਾਏ ਕਹਿ ਚਸ ਕੀਰਤਿ ਜਗਦੇ। ਇੰਨਾ ਕੁਛ ਪ੍ਰਾਪਤ ਕਰਕੇ ਵੀ ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਬਹਾਰ, ਤ੍ਰਿਸ਼ਨਾ ਮਿਟਦੇ। ਸ਼ਹੀਦ ਦੇ ਵਿੱਚ ਬਹੁਤ ਵੱਡਾ ਗੁਣ ਹੈ, ਜਿੱਥੇ ਉਹਨੇ ਆਪਣੇ ਜੀਵਨ ਦਾ ਮੋਹ ਤਿਆਗਿਆ ਉੱਥੇ ਸਬਰ ਵੀ ਰੋੜ ਜਾਂਦਾ ਹੈ। ਮੁਰਦਾ ਹੋਏ ਮਰੀਦ ਨਾ ਗੱਲੀ ਹੋਣ, ਸਾਬਰ ਸਿਦਕ ਸ਼ਹੀਦ। ਇਹ ਸ਼ਹੀਦ ਕਾਤਾ ਚਲੋ ਬਾਅਦ ਵਿੱਚ ਲੱਗੇ ਆ, ਤੇ ਅੱਗੇ ਫਿਰ ਜਿੱਥੇ ਉਹਦੇ ਵਿੱਚ ਸਾਬਰ ਜੀਵਨ ਦਾ ਮੋਹ ਤਿਆਗ ਦਿੱਤਾ, ਜੀਵਨ ਦਾ ਮੋਹ ਕੋਈ ਨਹੀਂ ਹੈ, ਇਹ ਪਹਿਲਾ ਗੁਣ ਸੀ। ਸਬਰ ਦੂਸਰਾ ਗੁਣ ਹੈ, ਸਿਦਕ ਭਰੋਸਾ ਵਿਸ਼ਵਾਸ। ਤੇ ਇਸ ਕਰਕੇ ਜਿਹਦਾ ਸਿਦਕ ਸਾਬਤ ਹੈ, ਦੁਨੀਆਂ ਦੀਆਂ ਵਡਿਆਈਆਂ, ਦੁਨੀਆਂ ਦੇ ਲਾਲਚ, ਦੁਨੀਆਂ ਦੇ ਪਦਾਰਥ ਕੀ ਕਰਨਗੇ, ਉਸ ਸਿਦਕਵਾਨ ਹੈ, ਸਿਦਕ ਵਾਲਾ। ਦੋ ਗੁਣ ਹੋਰ ਨੇ, ਇਹ ਪੰਜ ਗੁਣ ਹੁੰਦੇ ਨੇ ਤਾਂ ਸ਼ਹੀਦੀ ਦੇ। ਚੌਥਾ ਗੁਣ ਹੈ ਕਿ ਸ਼ਹੀਦ ਦੇ ਅੰਦਰ ਭਰਮ ਨਹੀਂ ਹੁੰਦਾ, ਕੋਈ ਉਹਨੂੰ ਇਹ ਭਰਮ ਨਹੀਂ ਹੁੰਦਾ ਵੀ ਜੋ ਮੈਂ ਕਰ ਰਿਹਾ ਠੀਕ ਹੈ ਜਾਂ ਗਲਤ ਹੈ, ਇੰਨਾ ਵੀ ਭਰਮ ਨਹੀਂ ਹੈ, ਨਿਸ਼ਚੈ ਵੀ ਜੋ ਮੈਂ ਕਰ ਰਿਹਾ ਠੀਕ ਹੈ। ਪੰਜਵਾਂ ਗੁਣ ਹੈ ਕਿ ਉਸ ਨੂੰ ਜ਼ਾਲਮ ਤੋਂ ਰਾਈ ਜਿੰਨਾ ਵੀ ਭੈ ਨਹੀਂ ਹੁੰਦਾ, ਡਰ ਨਹੀਂ ਹੁੰਦਾ, ਤਾਂ ਕੁਰਬਾਨੀ ਦੇ ਹੁੰਦੀ ਹੈ। ਸਾਬਰ ਸਿੱਧ ਸ਼ਹੀਦ ਪਰਮ ਪਉ ਖੋ, ਵਰਤਮਾਨ ਸਮੇਂ ਦੇ ਅੰਦਰ ਜਿਉਂਦਾ ਸੀ ਦੇਖਣਾ ਤਾਂ ਭਾਈ ਰਾਜਵਾਣਾ ਦੇਖਣਾ ਤੁਹਾਡੇ ਸਾਹਮਣੇ ਅਮਰਵਾਲ ਸਿੰਘ ਜੀ ਸਾਹਿਬ ਹੁਣ ਵੀ ਮੌਜੂਦ ਗੁਰੂ ਕੇ ਪਿਆਰੇ ਐਸੀ ਬਾਤ ਇਸ ਕਰਕੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਿੱਥੇ ਸ਼ਹੀਦੀ ਦੀ ਨੀਂਹ ਰੱਖੀ ਹੈ ਸ਼ਹੀਦਾਂ ਦੇ ਸਰਤਾਜ ਗੁਰੂ ਸਾਹਿਬ ਨੇ ਨਾਲ ਫਿਰ ਗੁਣ ਵੀ ਦੱਸੇ ਹੰਢਾ ਕੇ ਦੱਸੇ ਤੇ ਫਿਰ ਇਸ ਤੋਂ ਅੱਗੇ ਸਤਿਗੁਰੂ ਮਹਾਰਾਜ ਸਾਹਿਬ ਗੁਰੂ ਅਰਜਨ ਦੇਵ ਜੀ ਦੇ ਪੋਤਰੇ ਸ੍ਰੀ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਸਤਿਕਾਰਯੋਗ ਪਿਤਾ ਸਾਡੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਇਹ ਸਾਰੇ ਗੁਣ ਉਹਨਾਂ ਦੇ ਵਿੱਚ ਮੌਜੂਦ ਸਨ। ਸ਼ਹੀਦ ਦੀ ਸਾਰੀ ਪਰਿਭਾਸ਼ਾ ਉਹਨਾਂ ਤੇ ਢੁਕਦੀ ਹੈ, ਇਹ ਸਾਰੇ ਗੁਣ ਉਹਨਾਂ ਦੇ ਵਿੱਚ ਮੌਜੂਦ ਕਿ ਗੁਰੂ ਕੇ ਪਿਆਰੇ ਮਤੀ ਦਾਸ ਸਤੀ ਦਾਸ ਕਿੰਨੇ ਸ਼ਹੀਦਾਂ ਦਾ ਨਾਂ ਲਿਆ ਜਾਏ। ਮੀਰ ਮਨੂ ਦੇ ਸਮੇਂ ਸਿੱਖ ਕੌਮ ਦੀ ਨਸਲ ਨੂੰ ਖਤਮ ਕਰਨ ਵਾਸਤੇ ਇੱਕ ਬੀੜਾ ਚੁੱਕਿਆ ਸੀ ਮੀਰ ਮਨੂ ਨੇ। ਇਹ ਤੂਫਾਨੀ ਦੌਰ 'ਤੇ ਚੱਲਦਿਆਂ ਚੱਲਦਿਆਂ ਲੁਧਿਆਣੇ ਦੇ ਕੋਲ ਮੁੱਲਾਂ ਪਰਦਾਖੇ ਪਿੰਡ ਹੈ, ਉਸ ਥਾਂ ਦੀ ਘਟਨਾ ਜਿਹੜੇ ਕਰਮ ਹੁਣ ਬੜੇ ਦੇਰ ਬਾਅਦ ਹੁਣ ਨਿਕਲੇ ਨੇ, ਉੱਥੇ ਜ਼ਮੀਨ ਦੇ ਵਿੱਚੋਂ ਕਰਮ ਨਿਕਲੇ। ਸਿੰਘ ਤਾਂ ਹੱਥ ਨਹੀਂ ਆਏ, ਸਿੰਘੜੀਆਂ ਨੂੰ ਫੜ ਲਿਆ, ਉਹਦੇ ਵਿੱਚ ਬੀਬੀਆਂ। ਔਰ ਇਤਿਹਾਸ ਇਹ ਕਹਿੰਦੇ ਵੀ ਭਾਈ ਮਨੀ ਸਿੰਘ ਦੇ ਘਰ ਵਾਲੇ ਬੀਬੀ ਸੰਤ ਕੌਰ ਵੀ ਗ੍ਰਿਫਤਾਰ ਕੀਤੀ ਗਈ। ਉਹ ਜ਼ੁਲਮ ਦੀ ਹੱਦ ਹੋ ਗਈ। ਜਿਹਨਾਂ ਸਿੱਖ ਕੌਮ ਦੀਆਂ ਬੱਚੀਆਂ ਦੇ ਪੇਟ ਦੇ ਵਿੱਚ ਬੱਚੇ ਸਨ ਗੁਰਸਿੱਖਾਂ ਦੇ ਅੰਸ਼ਵੰਸ਼, ਕਹਿੰਦਿਆਂ ਵੀ ਬਹੁਤ ਔਖਾ ਲੱਗ ਰਿਹਾ ਗੁਰੂ ਪਿਆਰੇ, ਉਹਨਾਂ ਨੇ ਦੁੱਖ ਹੰਢਾਇਆ, ਜ਼ਮੀਨ ਤੇ ਲੇਟ ਕੇ ਉਹਨਾਂ ਦੇ ਪੇਟ ਤੇ ਪੱਥਰ ਮਾਰ ਮਾਰ ਕੇ ਉਹਨਾਂ ਬੱਚਿਆਂ ਨੂੰ ਮਾਰ ਦਿੱਤਾ ਗਿਆ। ਤੇ ਐਡਾ ਵੱਡਾ ਜ਼ੁਲਮ ਸਿੱਖ ਬੱਚੀਆਂ ਨੇ ਸਹਾਰਿਆ, ਔਰ ਉਹਨਾਂ ਨੂੰ ਪਕੜ ਕੇ ਲਾਹੌਰ ਦੀ ਜੇਲ੍ਹ ਦੇ ਅੰਦਰ ਡੱਕ ਦਿੱਤਾ ਗਿਆ ਇਸਲਾਮ ਵਿੱਚ ਲਿਆਉਣ ਵਾਸਤੇ। ਬਹੁਤ ਕੁਛ ਕਿਹਾ ਔਰ ਕਈ ਬੀਬੀਆਂ ਦਾ ਇਤਿਹਾਸ ਵਿੱਚ ਐਸਾ ਵੀ ਜ਼ਿਕਰ ਆਉਂਦਾ ਹੈ ਕਿ ਜਦੋਂ ਜ਼ਾਲਮ ਗੋਦ ਦੇ ਵਿੱਚ ਬੱਚਾ ਖੋਣ ਲੱਗਾ ਕਿ ਤਰਸਾ ਤਰਸਾ ਕੇ ਮਾਰਨ ਦੀ ਬਾਤ ਸੀ ਵੀ ਸਿੰਘੜੀਆਂ ਦਾ ਦੀਨ ਇਮਾਨ ਢੁੱਲ ਜਾਏ, ਇਹ ਪੁੱਤਰ ਦੇ ਮੂੰਹ ਵਿੱਚ ਆ ਕੇ ਕਹਿਣ ਜੀ ਸਾਨੂੰ ਇਸਲਾਮ ਕਬੂਲ ਹੈ। ਪਰ ਗੱਲ ਇਦੋਂ ਬਿਲਕੁਲ ਉਲਟ ਹੋਈ, ਕੁਰਬਾਨੀਆਂ ਬਹੁਤ ਹੋਈਆਂ। ਇੱਕ ਬੱਚੇ ਦੀ ਮਾਂ ਦਾ ਇਤਿਹਾਸ ਵਿੱਚ ਜ਼ਿਕਰ ਹੈ ਮਾਲਵਾ ਇਤਿਹਾਸ ਵਿੱਚ, ਜਦੋਂ ਜ਼ਾਲਮ ਪਕੜ ਕੇ ਉਸ ਬੱਚੇ ਨੂੰ ਕਤਲਗਾਹ ਦੇ ਵਿੱਚ ਸਾਹਮਣੇ ਉੱਥੇ ਅੱਡਾ ਸੀ ਬਣਾਇਆ, ਬਹੁਤ ਠਰਮੇ ਨਾਲ ਸਿੰਘਣੀ ਬੋਲੀ, ਕਹਿਣ ਲੱਗੇ ਬੇ ਵੀਰ ਕਤਲ ਕਰਨ ਵਾਲੇ ਹੁੰਦੇ ਨੇ, ਬੇ ਵੀਰ ਜਲਾਦਾ। ਜਲਾਦ ਨੂੰ ਵੀ ਵੀਰ ਕਹਿ ਕੇ ਬੋਲਿਆ, ਆਵਾਜ਼ ਦੇ ਵਿੱਚ ਖਰਵਾਪਣ ਨਹੀਂ ਹੈ, ਗੁਰਮੁਖ ਬੋਲ ਬੋਲ, ਪਤਾ ਵੀ ਮੇਰੇ ਪੁੱਤਰ ਨੂੰ ਸ਼ਹੀਦ ਕਰਨ ਲੱਗਾ। ਬੇ ਜਲਾਦ ਵੀਰਾ ਇੱਕ ਗੱਲ ਸੁਣਦਾ ਹੈ, ਮੇਰੇ ਪੁੱਤਰ ਨੂੰ ਕੱਢਣ ਲੱਗਿਆ। ਕਹਿੰਦਾ ਹਾਂ ਤੇਰੇ ਪੁੱਤਰ ਨੂੰ ਕੱਢਣ ਲੱਗਿਆ। ਕਹਿੰਦੇ ਵੀ ਥੋੜਾ ਜਿਹਾ ਬਰੀਕ ਬਰੀਕ ਕਰਕੇ ਕੱਢੀ। ਗੱਲ ਕੀ ਆਖੋ, ਸਤਨਾਮ ਜਲਾਦ ਦਾ ਦਿਲ ਕਰ ਗਿਆ। ਕਹਿਣ ਲੱਗਾ ਹੈ ਇੱਕ ਮਾਂ ਇਹ ਗੱਲ ਕਹਿੰਦੀ ਹੈ? ਕਹਿੰਦੀ ਹਾਂ, ਮਾਂ ਦੇ ਨਾਲ ਕਲਗੀਧਰ ਪਾਤਸ਼ਾਹ ਦੀ ਪੁੱਤਰੀ ਕਹਿੰਦੀ ਹੈ, ਇਹ ਵੀ ਕਦੇ ਭੁੱਲਣਾ। ਜਿੱਥੇ ਮੈਂ ਇੱਕ ਬੱਚੇ ਦੀ ਮਾਂ, ਉੱਥੇ ਮੈਂ ਇੱਕ ਸਿੰਘ ਦੇ ਘਰ ਵਾਲੀ ਸਿੰਘਣੀ ਹਾਂ। ਸ਼ੇਰ ਦੇਖਦਾ ਵਿੱਚ ਘਬਰਾਇਆ ਨਹੀਂ, ਸ਼ੇਰ ਪਿੰਜਰੇ ਵਿੱਚ ਪਾਉਣ ਤੋਂ ਬਾਅਦ ਕਿਤੇ ਗਿੱਦੜ ਥੋੜੀ ਬਣ ਜਾਂਦਾ, ਉਸਦਾ ਉਹਦੀਆਂ ਆਦਤਾਂ ਉਹਦਾ ਸੁਭਾਅ ਉਹੀ ਰਹਿੰਦਾ ਜਿਹੜਾ ਸ਼ੇਰ ਵਾਲਾ।
ਜਲਾਦ ਰੁਕ ਕੇ ਪੁੱਛਦਾ ਹੈ, ਬੀਬੀ ਤੇਰੀ ਇਸ ਗੱਲ ਨੇ ਮੈਨੂੰ ਚਿੰਤਾ ਵਿੱਚ ਪਾ ਦਿੱਤਾ। ਇਹਨੂੰ ਨਿੱਕਾ ਨਿੱਕਾ ਕੱਟਣ ਦਾ ਸ਼ਬਦ ਤੇਰੀ ਰਸਨਾ ਚੋਂ ਨਿਕਲਿਆ ਕਿਉਂ? ਸਿੰਘਣੀ ਹੱਸ ਕੇ ਕਹਿਣ ਲੱਗੀ, ਪਾਉਣ ਵਾਲਾ ਇਤਿਹਾਸ ਕਹੇਗਾ ਇੱਕ ਨਿੱਕਾ ਮਨੀ ਸਿੰਘ ਵੀ ਹੈ ਸੀ, ਇੱਕ ਨਿੱਕਾ ਜਿਹਾ ਮਨੀ ਸਿੰਘ ਵੀ ਹੋਇਆ, ਪਰ ਉਹ ਮੇਰੀ ਕੁੱਖ ਦਾ ਜਾਇਆ ਹੋਏਗਾ, ਮੈਨੂੰ ਮਾਣ ਹੋਏਗਾ ਕਿ ਉਹਨਾਂ ਬੱਚਿਆਂ ਨੂੰ ਰੋਂਦਿਆਂ ਕਰਲਾਉਂਦਿਆਂ ਨੂੰ ਕਈਆਂ ਨੂੰ ਉੱਪਰ ਨੂੰ ਭਗਾ ਕੇ ਮਾਰਨਾ, ਨੇਜਾ ਹੇਠ ਕਰ ਦੇਣਾ ਤੇ ਬੱਚਿਆਂ ਨੂੰ ਉਹਨਾਂ ਦੇ ਵਿੱਚ ਪਰੋ ਪਰੋ ਕੇ ਫਿਰ ਟੁੱਕ ਟੋ ਕੇ। ਜਦੋਂ ਫਿਰ ਵੀ ਸਿੰਘਣੀਆਂ ਨੇ ਸਿਰਕ ਨਾ ਹਾਰਿਆ, ਜ਼ਾਲਮ ਨੇ ਉਹਨਾਂ ਦੇ ਟੁਕੜੇ ਕਰ ਕਰਕੇ ਗੋਟੀਆਂ ਕਰਕੇ ਉਹਨਾਂ ਦਾ ਹਾਰ ਪਰੋ ਕੇ ਉਹਨਾਂ ਬੱਚਿਆਂ ਦਾ ਉਹਨਾਂ ਬੀਬੀਆਂ ਦੇ ਗਲ ਵਿੱਚ ਪਾ ਦਿੱਤਾ, ਜਿਹਨਾਂ ਜਿਹਨਾਂ ਦੇ ਬੱਚੇ ਸੀ ਉਹਨਾਂ ਦੇ ਗਲ ਵਿੱਚ ਪਾ ਦਿੱਤੇ। ਫਿਰ ਚੱਕੀਆਂ ਪੀਸਣ ਦਾ, ਜਦੋਂ ਬੱਚੇ ਸਾਰੇ ਫੀਲ ਹੋ ਗਏ, ਸ਼ਾਮ ਦਾ ਵਕਤ ਹੋਇਆ, ਸੋਦਰ ਦੀ ਬਾਣੀ ਦਾ ਪਾਠ ਕੀਤਾ ਗਿਆ। ਬੀਬੀ ਸੰਤ ਕੌਰ ਨੇ ਉੱਚੇ ਬੋਲ ਕੀਤਾ, ਦਿੱਤਾ ਜਥੇਦਾਰ ਨਹੀਂ ਸੀ ਨਾ ਬੀਬੀ। ਉਸ ਤੋਂ ਬਾਅਦ ਫਿਰ ਖੜ ਕੇ ਅਰਦਾਸ ਕੀਤੀ, ਜਿਸ ਅਰਦਾਸ ਦੇ ਜ਼ਾਲਮ ਸੋਚਣ ਦੇ ਲਈ ਮਜ਼ਬੂਰ ਹੋ ਗਿਆ ਸੀ, ਪਰ ਅਰਦਾਸ ਕੀਤੀ ਕਿ ਹੇ ਦਾਤਾ, ਜੋ ਤੋਂ ਨਿਤਨੇਮ ਬਖਸ਼ਿਆ ਤੇ ਆਪ ਜੀ ਦੀ ਕਿਰਪਾ ਦੇ ਨਾਲ ਸੋਦਰ ਦੀ ਬਾਣੀ ਦਾ ਜਾਪ ਹੋਇਆ, ਰਲ ਮਿਲ ਕੇ ਤੇਰੀਆਂ ਬੱਚੀਆਂ ਨੇ ਕੀਤਾ, ਇਹਦੇ ਚ ਅੱਖਰ ਵਾਧ ਘਾਟ ਹੋ ਗਏ, ਉਹ ਖਿਮਾ ਕਰਨੀ ਤੇ ਅੱਗੇ ਤੋਂ ਨਿਤਨੇਮ ਦੀ ਦਾਤ ਇਸੇ ਤਰ੍ਹਾਂ ਕਿਰਪਾ ਬਣਾਈ ਰੱਖਣੀ। ਔਰ ਨਾਲ ਜਦੋਂ ਇਹ ਸ਼ਬਦ ਕਿਹਾ ਕਿ ਦਾਤਾ ਤੇਰੇ ਭਾਣ ਵਿੱਚ ਚਾਰ ਪਹਿਰ ਸੁੱਖਾਂ ਦਾ ਬਤੀਤ ਹੋਇਆ ਤੇ ਹੁਣ ਰਾਤਰੀ ਆ ਰਹੀ ਹੈ, ਇਹ ਵੀ ਕਿਰਪਾ ਕਰਕੇ ਸੁੱਖਾਂ ਦੀ ਬਤੀਤ ਕਰਾ ਦੇਣੀ। ਜ਼ਾਲਮ ਨੇ ਪੁੱਛਿਆ ਸੀ, ਮੀਰ ਮੈਨੂੰ ਪੁੱਛਦਾ ਹੈ, ਪਹਿਲੀ ਤਾਂ ਇਹ ਸਮਝ ਨਹੀਂ ਆਉਂਦੀ ਕਿਸ ਮਿੱਟੀ ਦੀਆਂ ਬਣੀਆਂ ਹੋਈਆਂ ਨੇ ਬੀਬੀਆਂ ਤੇ ਔਰਤਾਂ ਦੇ ਜਿਸਮ, ਇਹਨਾਂ ਦੇ ਸੁਭਾਅ। ਕਹਿਣ ਲੱਗਾ ਵੀ ਮੈਨੂੰ ਇਹ ਗੱਲ ਦੱਸੋ, ਤੁਹਾਡੇ ਸਾਹਮਣੇ ਤੁਹਾਡੇ ਬੱਚੇ ਲੀਰੋ ਲੀਰ ਕਰ ਦਿੱਤੇ, ਟੁਕੜੇ ਟੁਕੜੇ ਕਰ ਦਿੱਤੇ, ਤੁਹਾਡੇ ਗਲਾਂ ਚ ਹਾਰ ਪਾ ਦਿੱਤੇ, ਇਹ ਤਸੀਹੇ ਤੁਹਾਨੂੰ ਵੀ ਦਿੱਤੇ, ਤੁਹਾਡੇ ਬੱਚਿਆਂ ਨੂੰ ਦਿੱਤੇ, ਤੇ ਤੁਸੀਂ ਅਰਦਾਸ ਦੇ ਵਿੱਚ ਇਹ ਗੱਲ ਕਹੀ ਹੈ ਵੀ ਸੁੱਖਾਂ ਦੇ ਨਾਲ ਦਿਨ ਬਤੀਤ ਹੋਇਆ, ਫਿਰ ਕਿਰਪਾ ਕਰਕੇ ਦੱਸੋ ਵੀ ਦੁੱਖਾਂ ਵਾਲੇ ਦਿਨ ਕਿਹੜੇ ਹੁੰਦੇ ਨੇ ਤੁਹਾਡੇ ਵਾਸਤੇ? ਜੇ ਇਹ ਦਿਹਾੜੇ ਤੁਹਾਡੇ ਲਈ ਸੁੱਖਾਂ ਦੇ ਨੇ ਤਾਂ ਦੁੱਖਾਂ ਦਾ ਦਿਹਾੜਾ ਕਿਹੜਾ ਹੈ? ਬੀਬੀ ਜਥੇਦਾਰ ਨੀ ਬੋਲੀ, ਕਹਿਣ ਲੱਗੇ ਇਹ ਬਾਤ ਤੇਰੇ ਸਮਝ ਆਉਣ ਵਾਲੀ ਨਹੀਂ, ਗਿਆਨ ਅਧਿਕਾਰੀ ਵਾਸਤੇ ਹੁੰਦਾ, ਤੇਰੇ ਵਰਗੇ ਤਪੱਸਵੀ ਬੰਦੇ ਵਾਸਤੇ ਗਿਆਨ ਨੂੰ ਕੋਈ ਜਗ੍ਹਾ ਨਹੀਂ ਹੈ। ਤੂੰ ਕੀ ਸਮਝੇਗਾ ਇਸ ਬਾਤ? ਲਸਣ ਪਿਆਜ਼ ਦੇ ਵਪਾਰੀ ਨੂੰ ਕੀ ਪਤਾ ਹੈ ਕਸਤੂਰੀ ਕਿਸ ਭਾਅ ਵਿਕਦੀ ਹੈ? ਕੌਡੀਆਂ ਖਰੀਦਣ ਵਾਲੇ ਨੂੰ ਪਤਾ ਕੀ ਹੈ ਹੀਰੇ ਕਿਸ ਭਾਅ ਵਿਕਦੇ? ਤੂੰ ਕੌਡੀਆਂ ਦਾ ਵਪਾਰੀ, ਤੂੰ ਲਸਣ ਪਿਆਜ਼ ਦਾ ਵਪਾਰੀ। ਜਦੋਂ ਉਹਨੇ ਜਿੱਦ ਫੜੀ, ਫਿਰ ਬੀਬੀ ਨੇ ਜਵਾਬ ਦਿੱਤਾ, ਕਹਿਣ ਲੱਗੀ ਸਾਡੇ ਸਿੱਖ ਧਰਮ ਦੇ ਅੰਦਰ ਦੁੱਖਾਂ ਦਾ ਦਿਹਾੜਾ ਉਹ ਹੈ, ਦੁੱਖਾਂ ਦੀ ਘੜੀ ਉਹ ਹੈ, ਦੁੱਖਾਂ ਦਾ ਪਲ ਉਹ ਹੈ ਜਦੋਂ ਸਾਨੂੰ ਸਾਡਾ ਪ੍ਰਮਾਤਮਾ ਭੁੱਲ ਜਾਏ, ਬਸ ਇਹ ਤੋਂ ਵੱਡਾ ਦੁੱਖ ਕੋਈ ਨਹੀਂ। ਆਖਾਂ ਜੀਵਾਂ ਇਸ ਕਰਕੇ ਵੀ ਅਸੀਂ ਤਾਂ ਜੀਵਨ ਸਮਝਿਆ ਹੋਇਆ ਪਰਮਾਤਮਾ ਦੀ ਗੱਲ, ਮਰਨ ਵਿਸਰਮ ਗੋਬਿੰਦ ਹੈ, ਅਸੀਂ ਤਾਂ ਮਰ ਜਾਂਦੇ ਹਾਂ ਉਦੋਂ ਜਦੋਂ ਗੋਬਿੰਦ ਵਿਸਰ ਜਾਂਦਾ ਹੈ। ਜੀਵਨ ਹਰ ਨਾਮ ਤੇ ਆਪਣਾ ਹੈ, ਇਸ ਕਰਕੇ ਸਾਰਾ ਦਿਨ ਤੁਸੀਂ ਜ਼ੁਲਮ ਕਰਦੇ ਰਹੇ, ਸਾਰਾ ਦਿਨ ਸਾਡੇ ਬੱਚੇ ਕਤਲ ਹੁੰਦੇ ਰਹੇ, ਸਾਰਾ ਦਿਨ ਸਾਡੀ ਰਸਨਾ ਤੋਂ ਵਾਹਿਗੁਰੂ 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 ਹੁੰਦਾ ਰਿਹਾ, ਇਸ ਕਰਕੇ ਬਈ ਨਾਮ ਦੇ ਨਾਲ ਜ਼ੁਲਮ ਕਰਕੇ ਸੁੱਖਾਂ ਦੇ ਦਿਹਾੜਾ ਲੰਘ ਗਿਆ ਸੀ। ਤੇ ਭਾਈ ਮਨੀ ਸਿੰਘ ਸਾਹਿਬ ਜਾਂ ਭਾਈ ਮਤੀ ਦਾਸ, ਸਿੱਖਾਂ ਦੀ ਬਾਤ ਕਰੀਏ ਜਿੱਥੇ ਗੁਰੂ ਸਾਹਿਬਾਨਾਂ ਦੀ ਹੈ,
ਗੁਰੂ ਤੇਗ ਬਹਾਦਰ ਸਾਹਿਬ ਨੂੰ ਮੌਤ ਦੀ ਡਿਗੜੀ ਹੋਈ ਤਸਵੀਰ ਦਿਖਾਉਣ ਵਾਸਤੇ, ਸ਼ਕਲ ਦਿਖਾਉਣ ਵਾਸਤੇ, ਭਿਆਨਕ ਰੂਪ ਦਿਖਾਉਣ ਵਾਸਤੇ ਤਾਂ ਸਿੱਖਾਂ ਨੂੰ ਤਸੀਹੇ ਦਿੱਤੇ ਗਏ। ਉਹ ਤਾਂ ਬਹਾਨਾ ਸੀ ਜਿਹੜੀ ਗੱਲ ਬਣ ਕਿ ਗੁਰੂ ਤੇਗ ਬਹਾਦਰ ਸਾਹਿਬ ਕੋਲ ਆ ਜਾਏ। ਮੂਰਖਾਂ ਨੇ ਸਮਝਿਆ ਨਹੀਂ। ਭਾਈ ਮਤੀ ਦਾਸ ਦੀ ਕੁਰਬਾਨੀ ਦਾ ਸਮਾਂ ਆਇਆ ਤੇ ਜਲਾਦ ਆ ਕੇ ਫਤਵਾ ਦਿੱਤਾ ਗਿਆ ਕਿ ਆਰੇ ਦੇ ਨਾਲ ਦੋ ਫਾੜ ਕਰ ਦਿੱਤੇ ਜਾਣ ਸੀ ਤੇ ਆਪਣੀ ਸਹੂਲਤ ਵਾਸਤੇ, ਕਿਉਂਕਿ ਸਰੀਰ ਲਚਕਦਾਰ ਹੈ, ਆਰਾ ਚੱਲਣ ਦੇ ਵਿੱਚ ਉਹਨਾਂ ਚਲਾਉਣ ਦੇ ਵਿੱਚ ਮੁਸ਼ਕਲ ਆਉਣੀ ਸੀ ਦੋ ਫਾੜੇ ਕਰਨ ਵਿੱਚ, ਇਸ ਲਈ ਭਾਈ ਸਾਹਿਬ ਨੂੰ ਦੋ ਫੱਟਿਆਂ ਦੇ ਵਿੱਚ ਉਹਨਾਂ ਨੇ ਚੜ੍ਹ ਲਿਆ, ਦੋ ਫੱਟੇ ਆਲੇ ਦੁਆਲੇ ਪੂਰੇ ਟੈਕ ਕਰ ਦਿੱਤੇ ਗਏ ਕਿ ਲੱਕੜ ਦੇ ਨਾਲ ਨਾਲ ਹੌਲੀ ਹੌਲੀ ਜਿਸਮ ਜੀ ਲੈ। ਜਲਾਦ ਸਾਹਮਣੇ ਆ ਗਿਆ ਚਾਂਦਨੀ ਚੌਂਕ ਦੇ ਸਾਹਮਣੇ ਜਿਹਦੇ ਭਾਈ ਮਤੀ ਦਾਸ ਜੀ ਦੀ ਸ਼ਹੀਦੀ ਦਾ ਜਗ੍ਹਾ ਹੈ ਉਸ ਥਾਂ ਤੇ, ਤੇ ਮਤੀ ਦਾਸ ਨੂੰ ਦੋ ਗੱਲਾਂ ਅੰਤ ਵੇਲੇ ਦੀਆਂ ਜਿਹੜੀਆਂ ਇਤਿਹਾਸ ਦੇ ਪੰਨਿਆਂ ਤੇ ਸਦਾ ਮਤੀ ਦਾਸ ਦੇ ਸੁਭਾਅ ਨੂੰ ਜਿੰਦਾ ਰੱਖਣ। ਮਤੀ ਦਾਸ ਦੀ ਕੁਰਬਾਨੀ ਦੇ ਨਾਲ ਜੁੜੀ ਪਹਿਲੀ ਵਾਰ ਕਿ ਮਤੀ ਦਾਸ ਨੂੰ ਪੁੱਛਿਆ ਗਿਆ ਤੇਰੀ ਕੋਈ ਅੰਤਮ ਇੱਛਾ ਹੈ? ਜੁਗਾਂ ਤੋਂ ਲੈ ਕੇ ਐਸੀ ਬਾਤ ਪੁੱਛੀ ਜਾਂਦੀ ਹੈ। ਮਤੀ ਦਾਸ ਨੇ ਕਿਹਾ ਹਾਂ ਮੇਰੀ ਅੰਤਮ ਇੱਛਾ ਹੈ। ਕਿਹਾ ਦੱਸ। ਉਹਨੇ ਸੋਚਿਆ ਵੀ ਸ਼ਾਇਦ ਘਬਰਾ ਗਿਆ, ਜਦੋਂ ਕੋਈ ਇੱਛਾ ਦੇ ਅਧੀਨ ਹੋ ਜਾਵੇ ਤਾਂ ਇਹਦਾ ਮਤਲਬ ਹੁੰਦਾ ਵੀ ਆਪਣੇ ਟਿਕਾਣੇ ਤੋਂ ਹਿੱਲ ਗਿਆ, ਨਿਰਛਤ ਨਹੀਂ ਰਿਹਾ। ਕਹਿੰਦੇ ਹਾਂ ਪੁੱਛਣ ਹੈ, ਕੀ ਇੱਛਾ ਹੈ? ਕਹਿਣ ਲੱਗਾ ਵੀ ਦੇਖੋ ਉਹ ਜਿਹੜਾ ਸਾਹਮਣੇ ਲੋਹ ਪਿੰਜਰੇ ਦੇ ਵਿੱਚ ਬੈਠਿਆ ਨਾ ਮੇਰਾ ਨੌਵਾਂ ਪਾਤਸ਼ਾਹ ਗੁਰੂ ਤੇਗ ਬਹਾਦਰ, ਮੈਂ ਜ਼ਿੰਦਗੀ ਭਰ ਇਹਦੇ ਵੱਲ ਕਦੇ ਪਿੱਠ ਨਹੀਂ ਕੀਤੀ ਤੇ ਹੁਣ ਮੇਰਾ ਸਰੀਰ ਤੁਹਾਡੇ ਵੱਸ ਵਿੱਚ ਹੈ, ਜੇ ਇੱਛਾ ਪੁੱਛਣ ਲੱਗੇ ਹੋ ਤਾਂ ਫਿਰ ਇੱਛਾ ਇਹੀ ਹੈ ਕਿ ਜਦੋਂ ਮੇਰੇ ਸਿਰ ਦੇ ਉੱਤੇ ਆਰਾ ਰੱਖੋਗੇ ਨਾ, ਮੇਰਾ ਮੂੰਹ ਲੋਹ ਪਿੰਜਰੇ ਵੱਲ ਕਰ ਦਿਓ, ਮੇਰਾ ਗੁਰੂ ਸਾਹਮਣੇ ਮੈਨੂੰ ਦੀਦਾਰ ਹੁੰਦੇ ਰਹਿਣ ਤੇ ਮੇਰਾ ਗੁਰੂ ਦੇਖ ਲਵੇ ਮੇਰੀ ਕੁਰਬਾਨੀ ਨੂੰ। ਲੋਕ ਮਤੀ ਦਾਸ ਨੇ ਆਖਿਆ ਸੁਣੀ ਭਾਈ, ਤੇ ਪਹਿਲਾਂ ਕਿਹਾ ਸੀ ਜਲਾਦ ਨੇ ਇੱਕ ਨੁਕਰੇ ਖੜਾ ਜਲਾਦ ਪੁੱਛੇ ਮਤੀ ਦਾਸ ਨਾ ਦੂਸਰੀ ਗੱਲ ਹੋਵੇ, ਜਿਸ ਚੀਜ਼ ਨੂੰ ਚਾਹੁੰਦਾ ਚਿੱਤ ਤੇਰਾ ਹਾਜ਼ਰ ਐਸ ਕੜੀ ਤੁਝ ਪਲ ਹੋਵੇ। ਮਤੀ ਦਾਸ ਨੇ ਆਖਿਆ ਸੁਣੀ ਭਾਈ ਜਲਾਦਾ, ਮਤੀ ਦਾਸ ਨੇ ਆਖਿਆ ਸੁਣੀ ਭਾਈ ਉਹ ਮੁਸ਼ਕਲ ਮੇਰੇ ਵਾਲੀ ਜੇਕਰ ਹੱਲ ਹੋਵੇ, ਉਹ ਸੀਸ ਮੇਰੇ ਤੇ ਜਿਸ ਵਕਤ ਚੱਲੇ ਆਰਾ ਮੇਰਾ ਮੁੱਖ ਗੁਰ ਪਿੰਜਰੇ ਵੱਲ ਹੋਵੇ, ਹੋਰ ਮੈਨੂੰ ਕੁਝ ਨਹੀਂ ਚਾਹੀਦਾ, ਮੇਰਾ ਮੂੰਹ ਗੁਰੂ ਦੇ ਪੁੰਜਰੇ ਪਿੰਜਰੇ ਵੱਲ ਕਰ ਦੇ। ਐਸਾ ਕੀਤਾ ਗਿਆ, ਆਰਾ ਚੱਲਣ ਲੱਗਾ ਤੇ ਆਰਾ ਚੱਲਣ ਤੋਂ ਪਹਿਲਾਂ ਜਲਾਦ ਆਰਾ ਚੁੱਕ ਕੇ ਕੋਲ ਆਇਆ ਤੇ ਮਤੀ ਦਾਸ ਹੱਸ ਕੇ ਕਹਿੰਦਾ ਜਲਾਦਾ ਤੈਨੂੰ ਥੋੜਾ ਜਿਹਾ ਤਿੱਖਾ ਕਰ ਲੈ, ਸੌਖਾ ਰਹੂਗਾ ਤੇਰੇ ਵਾਸਤੇ। ਉਹ ਕਹਿਣ ਲੱਗਾ ਮੈਂ ਤਾਂ ਆਰਾ ਤਿੱਖਾ ਕਰਨ ਲੱਗੇ ਹੀ ਹਾਂ, ਉਹਦੇ ਹੱਥ 'ਚ ਰੇਤੀ ਵੀ ਸੀ, ਰੇਤੀ ਦੇ ਨਾਲ ਦੰਦੇ ਤਿੱਖੇ ਕਰਨ ਲੱਗਾ। ਮਤੀ ਦਾਸ ਕਹਿੰਦਾ ਵੀ ਮੈਂ ਵੀ ਆਪਣੇ ਮਨ ਨੂੰ ਤਿੱਖਾ ਕਰ ਲਾਂ, ਮੁਕਾਬਲਾ ਅੱਜ ਆਰੇ ਦਾ ਔਰ ਮੇਰੇ ਮਨ ਦਾ ਹੋਣਾ, ਇਸ ਕਰਕੇ ਮੈਂ ਵੀ ਰੇਤੀ ਫੇਰ ਲਾਂ ਤੇ ਤੂੰ ਵੀ ਰੇਤੀ ਫੇਰ ਲੈ। ਕਹਿੰਦੇ ਗੁਰਸਿੱਖਾ ਮੈਂ ਤਾਂ ਲੋਹੇ ਦੀ ਰੇਤੀ ਆ, ਲੋਹੇ ਦਾ ਆਰਾ ਹੈ, ਇਹਦੇ ਤੇ ਰੇਤੀ ਫੇਰ ਕੇ ਦੰਦੇ ਤਿੱਖੇ ਕਰ ਲਊਂਗਾ, ਤੇ ਤੇਰੇ ਕੋਲ ਕਿਹੜੀ ਰੇਤੀ ਹੈ? ਕਹਿੰਦਾ ਗੁਰੂ ਨਾਨਕ ਦੀ ਬਖਸ਼ੀ ਹੋਈ ਸ੍ਰੀ ਜਪਜੀ ਸਾਹਿਬ, ਮੈਂ ਇੱਕ ਪਾਠ ਜਪਜੀ ਸਾਹਿਬ ਦਾ ਕਰ ਲਵਾਂ, ਉਸ ਤੋਂ ਬਾਅਦ ਤੂੰ ਆਪਣਾ ਕੰਮ ਕਰ। ਜ਼ਾਲਮ ਨੇ ਕਾਹਲੀ ਕੀਤੀ, ਇਤਿਹਾਸ ਗਵਾਹ ਹੈ ਜਪਜੀ ਦਾ ਸੰਪੂਰਨ ਪਾਠ ਨਹੀਂ ਕਰਨ ਦਿੱਤਾ, ਅਸੰਖ ਜਪ ਦੀ ਪੌੜੀ ਤੇ ਆ ਕੇ ਭਾਈ ਮਤੀ ਦਾਸ ਦੇ ਦੋ ਫਾੜੇ ਹੋ ਕੇ ਇੱਕ ਸੱਜੇ ਪਾਸੇ ਡਿੱਗਦੇ ਤੇ ਇੱਕ ਖੱਬੇ ਪਾਸੇ ਡਿੱਗਦੇ। ਮਹਾਂਕਵੀ ਭਾਈ ਸੰਤੋਖ ਸਿੰਘ ਕਵੀ ਚੂੜਾਮਣ ਜਿਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਦੇ ਬਹੁਤ ਵੱਡਾ ਸਨਮਾਨ ਇਹ ਪ੍ਰਾਪਤ ਹੋਇਆ, ਕਵੀਆਂ ਦੇ ਕਵੀ ਚੂੜਾਮਣ ਗਹਿਣੇ ਨੂੰ ਜਿਵੇਂ ਚੂੜਾਮਣੀ ਗਹਿਣਾ ਸਰੋਵਰ ਹੈ, ਭਾਈ ਸਾਹਿਬ ਦੀ ਨਿਸ਼ਕਾਮਤਾ ਜ਼ਿੰਦਗੀ ਲਾ ਦਿੱਤੀ ਇਤਿਹਾਸ ਛੰਦਾਬੰਦੀ ਵਿੱਚ ਕਰਨ ਦੀ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਿਹੜਾ ਐਸਾ ਸਥਾਨ ਹੈ ਜਿੱਥੇ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਹੈ, ਪਰ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਨਹੀਂ ਹੁੰਦੀ ਹੋਵੇਗੀ। ਤੇ ਉਹਦੇ ਚ ਭਾਈ ਸਾਹਿਬ ਜੀ ਲਿਖਦੇ ਕਹਿੰਦੇ, ਅਰਧੋ ਅਰਧ ਚਰਾਏ ਅੱਧਾ ਅੱਧਾ, ਅਰਧੋ ਅਰਧ ਚਰਾਏ ਸੋ ਡਾਰਾ, ਪਰਿਓ ਪ੍ਰਿਥਵੀ ਪਰ ਹੋਏ ਦੋ ਫਾਰਾ। ਭਾਈ ਮਤੀ ਦਾਸ ਇੱਕ ਦੇ ਥਾਂ ਤੇ ਦੋ ਫਾੜਿਆਂ ਦੇ ਰੂਪ ਵਿੱਚ ਧਰਤੀ ਦੇ ਉੱਤੇ ਡਿੱਗ ਜਾਂਦੇ, ਇੱਕ ਸੱਜੇ ਪਾਸੇ ਇੱਕ ਖੱਬੇ ਪਾਸੇ, ਦੋਨੇ ਫਾੜੇ ਨਹੀਂ। ਅਰਧੋ ਅਰਧ ਚਰਾਏ ਸੋ ਡਾਰਾ, ਪਰਿਓ ਪ੍ਰਿਥਵੀ ਪਰ ਹੋਏ ਦੋ ਫਾਰਾ। ਪਰ ਅਸਚਰਜ ਬਾਤ ਇਹ ਹੋਈ, ਜਿਹੜੇ ਕਾਜੀ ਬਲਾਣੇ ਤੇ ਸਾਰੇ ਦੇਖ ਕੇ ਹੱਕੇ ਵੱਕੇ ਰਹਿ ਗਏ, ਜਿੰਨੇ ਲੋਕ ਖੜੇ ਸਨ ਉਹ ਮੂੰਹ ਚ ਉਂਗਲੀਆਂ ਪਾ ਕੇ ਇਹ ਬਣਿਆ ਕੀ ਹੈ। ਭਾਈ ਸਾਹਿਬ ਜੀ ਕਹਿੰਦੇ, ਦੋਨੋਂ ਤਨ ਤੇ, ਦੋ ਤਨ ਹੋ ਗਏ ਨਾ, ਇੱਕ ਦੇ ਦੋ ਹਿੱਸੇ ਹੋ ਗਏ ਨਾ, ਕਹਿੰਦੇ ਦੋਨੋਂ ਤਨ ਤੇ ਜਪ ਜੀ ਬਣੇ, ਹੇਰਤ ਸਭ ਕੇ ਅਚਰਜ ਬਣੇ। ਹੈਰਾਨੀ ਦੀ ਬਾਤ ਹੈ ਵੀ ਦੋਨੋਂ ਫਾੜਿਆਂ ਦੇ ਵਿੱਚ ਆਵਾਜ਼ ਇੱਕੋ ਹੀ ਆ ਰਹੀ ਹੈ, ਜਿਵੇਂ ਇੱਕ ਮੈਚ ਦੇ ਦੋ ਹਾਰਨ ਹੁੰਦੇ ਆ, ਆਵਾਜ਼ ਇੱਕੋ ਹੀ ਆ ਰਹੀ ਹੈ, ਫਾੜੇ ਦੋ ਹੋ ਗਏ ਪਰ ਆਵਾਜ਼ ਬੰਦ ਨਹੀਂ ਹੁੰਦੀ। ਨਾਸਤਕ ਬੰਦੇ ਤਰਕਸ਼ੀਲ ਨਹੀਂ ਮੰਨਣਗੇ ਇਹਨਾਂ ਗੱਲਾਂ, ਪਰ ਤੁਹਾਨੂੰ ਮੰਨਣ ਦੀ ਕਦੀ ਇੱਛਾ ਵੀ ਨਹੀਂ ਹੋਣੀ ਚਾਹੀਦੀ। ਇਸ ਕਰਕੇ ਇਹ ਤਾਂ ਕਦੇ ਖਿਆਲ ਹੀ ਨਹੀਂ ਕਰਨਾ ਚਾਹੀਦਾ ਵੀ ਉਹਨਾਂ ਨੂੰ ਤੁਸੀਂ ਇਹਨਾਂ ਗੱਲਾਂ ਦੇ ਨਾਲ ਸਹਿਮਤ ਕਰ ਲਓ, ਇਹ ਤਾਂ ਇੱਛਾ ਹੀ ਕਿਆ ਕਰਨ, ਉਹ ਹੋਰ ਦੁਨੀਆਂ ਦੀ ਬਾਤ ਹੈ, ਇਹ ਹੋਰ ਦੁਨੀਆਂ ਦੀ ਬਾਤ, ਇਹ ਭਾਵਨਾ ਵਾਲਿਆਂ ਦੀ ਬਾਤ ਹੈ। ਅਰ ਜੋ ਕੁਛ ਹੋਇਆ, ਆਵਾਜ਼ ਉਸੇ ਤਰ੍ਹਾਂ ਆਉਂਦੀ ਰਹੀ, ਫਾੜੇ ਦੋ ਹੋ ਗਏ ਤੇ ਆਵਾਜ਼ ਇੱਕ ਆਉਂਦੀ ਰਹੀ। ਸੰਪੂਰਨ ਜਪ ਜੀ ਦਾ ਪਾਠ ਕੀਤਾ ਭਾਈ ਸਾਹਿਬ ਜੀ ਨੇ, ਫਿਰ ਸਰੀਰ ਦਾ ਪੂਜਾ
ਕੀਤਾ।
ਭਾਈ ਮਨੀ ਸਿੰਘ ਸਾਹਿਬ ਗ੍ਰਿਫਤਾਰ ਕੀਤੇ ਗਏ, ਇਹਨਾਂ ਕਸੂਰ ਤੋਂ ਕੀਤੇ ਗਏ, ਪੂਜ ਲਾਈ ਗਈ ਤੇ ਭਾਈ ਸਾਹਿਬ ਜੀ ਦਾ ਜੀਵਨ ਐਸਾ ਸੀ, ਬੜੇ ਬੜੇ ਹਾਕਮ ਮੋਹ ਦਿਲ ਕਰ ਲੈਂਦੇ ਸੀ ਆਪਣੀ ਵਿਦਿਆ ਦੇ ਵੱਲ ਨਾਲ, ਚੱਲਦਾ ਰਿਹਾ ਕਿ ਭਾਈ ਸਾਹਿਬ ਦੇ ਮੁਕਦੀ ਬਾਤ ਕੁਰਬਾਨੀ ਦਾ ਸਮਾਂ ਆਇਆ, ਸੰਗਤਾਂ ਨੇ ਇਕੱਠੀਆਂ ਹੋ ਕੇ ਉਪਰਾਲਾ ਕਰਨਾ ਚਾਹਿਆ, ਪਰ ਭਾਈ ਮਨੀ ਸਿੰਘ ਨੇ ਕਹਿ ਦਿੱਤਾ ਇਹ ਉਪਰਾਲਾ ਨਹੀਂ ਕਰਨ ਦੀ ਲੋੜ, ਜੋ ਪੈਸਿਆਂ ਦੀ ਬਾਤ ਸੀ, ਜਿਹੜੇ ਪੈਸੇ ਕਰਕੇ ਜੋੜ ਮੇਲਾ ਦੀਵਾਲੀ ਦਾ ਸ਼ੁਰੂ ਕੀਤਾ ਸੀ ਤੇ ਇਹਨਾਂ ਨੇ ਬੇਈਮਾਨਾ ਕੀਤਾ ਵੀ ਸਾਰੇ ਸਿੰਘਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇ, ਫੌਜਾਂ ਆ ਉਤਾਰੀਆਂ ਤੇ ਭਾਈ ਸਾਹਿਬ ਨੇ ਹੁਕਮ ਭੇਜ ਦਿੱਤਾ ਵੀ ਕਿਸੇ ਸਿੰਘ ਨੂੰ ਆਉਣ ਦੀ ਲੋੜ ਨਹੀਂ। ਕੁਝ ਉਦਾਸੀ ਤੇ ਨਿਰਮਲੇ ਮਹਾਤਮਾ ਕੁਝ ਭਾਈ ਸਾਹਿਬ ਦੇ ਨਾਲ ਉੱਥੇ ਫੜੇ ਗਏ। ਉਹਨਾਂ ਨੂੰ ਇਹ ਗੱਲ ਬੜੀ ਦੁਖਦਾਈ ਲੱਗੀ ਵੀ ਅੱਜ ਸਾਰਾ ਟੰਟਾ ਹੀ ਮੁੱਕ ਜਾਣਾ ਸੀ ਤੇ ਅੱਜ ਸਾਰੇ ਸਿੱਖ ਗ੍ਰਿਫਤਾਰ ਕਰ ਲਏ, ਪਰ ਮਨੀ ਸਿੰਘ ਨੇ ਨਹੀਂ ਕਰਨ ਦਿੱਤੇ, ਇਸ ਲਈ ਭਾਈ ਮਨੀ ਸਿੰਘ ਨੂੰ ਗ੍ਰਿਫਤਾਰ ਕਰ ਲਿਆ। 5000 ਠੇਕਾ ਕੀਤਾ ਹੋਇਆ ਸੀ ਵੀ ਜੋੜ ਮੇਲਾ ਹੋ ਰਹਿਣ ਦੋ, 5000 ਰੁਪਇਆ ਸ਼ਾਹੀ ਖਜ਼ਾਨੇ ਭੇਜ ਦਿੱਤਾ ਜਾਏਗਾ। ਭਾਈ ਸਾਹਿਬ ਨੇ ਇਹ ਸੀ ਜੋੜ ਮੇਲੇ ਤੇ ਬੇਅੰਤ ਚੜਾਵਾ ਹੋਣੇ ਜੇ ਇਹਨਾਂ ਦਾ ਥੋੜ੍ਹਾ ਬਹੁਤ, ਤੇ ਇਹ ਮਾਇਆ ਜਿਹੜੀ ਹੈ ਪੂਜਾ ਦਾ ਧਨ ਪਚੇਗਾ ਤਾਂ ਨਹੀਂ ਇਹਨਾਂ ਨੂੰ, ਪਰ ਜੇ ਇਹਨਾਂ ਨੇ ਐਸਾ ਮੰਗੀ ਲਿਆ ਤੇ ਚਲੋ ਜੋੜ ਮੇਲਾ ਹੋ ਜਾਏਗਾ। ਬੜੀ ਦੇਰ ਤੋਂ ਗੁਰਸਿੱਖ ਦੇ ਅੰਮ੍ਰਿਤਸਰ ਸਾਹਿਬ ਇਸ਼ਨਾਨ ਨਹੀਂ ਕੀਤਾ, ਹਰਿਮੰਦਰ ਸਾਹਿਬ ਦਾ ਦਰਸ਼ਨ ਨਹੀਂ ਕੀਤਾ, ਗ੍ਰਿਫਤਾਰ ਕਰ ਲਏ ਗਏ। ਭਾਈ ਸਾਹਿਬ ਨੂੰ ਅੱਡੇ ਤੇ ਲਿਜਾਂਦਾ ਗਿਆ, ਫਤਵਾ ਦੇ ਦਿੱਤਾ ਗਿਆ ਕਿ ਭਾਈ ਮਨੀ ਸਿੰਘ ਦਾ ਬੰਦ ਬੰਦ ਕੱਢਿਆ ਜਾਵੇ, ਤੇ ਉੱਥੇ ਕਿਸੇ ਪੁਰਾਣੇ ਸਰੋਤ ਚੋਂ ਸੰਤ ਗਿਆਨੀ ਗੁਰਬਚਨ ਸਿੰਘ ਦੀ ਮਹਾਂਪੁਰਖ ਪੜ੍ਹ ਕੇ ਉਹਨਾਂ ਦੀ ਰਸਨਾ ਦੇ ਬੋਲ ਗੁਰਦਾਸ ਨੇ ਆਪਣੇ ਕੰਨਾਂ ਨਾਲ ਸੁਣੇ, ਆਪ ਜੀ ਵੀ ਸੁਣ ਸਕਦੇ ਹੋ। ਤੇ ਉਹਨਾਂ ਨੇ ਦੱਸਿਆ ਕਿ ਜਦੋਂ ਭਾਈ ਮਨੀ ਸਿੰਘ ਸਾਹਿਬ ਨੂੰ ਕਤਲਗਾਹ ਵਿੱਚ ਲਿਆਂਦਾ ਗਿਆ
ਤੇ ਉਹਨੂੰ ਪਕੜ ਕੇ ਭਾਈ ਮਨੀ ਸਿੰਘ ਨੂੰ ਜਦੋਂ ਸਭ ਤੋਂ ਪਹਿਲਾਂ ਉਹਦੇ ਜਿਹੜਾ ਆਪਣਾ ਹੱਥ ਪੰਜਾ ਗੁੱਟ ਹੈ ਇਸ ਥਾਂ ਤੇ ਉਹਨੇ ਆਪਣਾ ਸ਼ਸਤਰ ਦਾ ਪ੍ਰਹਾਰ ਕੀਤਾ ਤਾਂ ਭਾਈ ਮਨੀ ਸਿੰਘ ਨੂੰ ਹੱਥੋਂ ਫੜ ਲਿਆ। ਕਾਜੀ ਗੁਲਾਣਾ ਜੀ ਦੇਖਦੇ ਵੀ ਸ਼ਾਇਦ ਸਿੱਖ ਦਾ ਮਨ ਡੋਲ ਗਿਆ, ਤਕਲੀਫ ਮਹਿਸੂਸ ਕੀਤੀ ਹੈ ਤੇ ਜਲਾਦ ਵੀ ਐਸਾ ਮਹਿਸੂਸ ਹੋਇਆ, ਕਹਿਣ ਲੱਗਾ ਬਾਂਹ ਫੜੀਏ ਸਿੱਖਾ, ਤਕਲੀਫ ਲੱਗੀ ਆ ਕੁਛ? ਕਹਿੰਦੇ ਨਹੀਂ, ਮੈਂ ਤੈਨੂੰ ਪੁੱਛਣਾ ਚਾਹੁੰਦਾ, ਮੈਂ ਆਪਣੀ ਸੱਚੀ ਸਰਕਾਰ ਦਾ ਵਫ਼ਾਦਾਰ ਹਾਂ, ਤੂੰ ਆਪਣੀ ਸਰਕਾਰ ਦਾ ਵਫ਼ਾਦਾਰ ਕਿਉਂ ਨਹੀਂ ਹੈ? ਕਹਿਣ ਲੱਗਿਆ ਕਿਉਂ, ਸਰਕਾਰ ਦੇ ਹੁਕਮ 'ਚ ਤਾਂ ਤੈਨੂੰ ਕੱਟਣ ਲੱਗਿਆ ਮੈਂ। ਕਹਿਣ ਲੱਗਿਆ ਵੀ ਸਰਕਾਰ ਦਾ ਹੁਕਮ ਤੈਨੂੰ ਬੰਦ ਬੰਦ ਕੱਟਣ ਦਾ ਹੈ, ਮੇਰੀ ਉਂਗਲ ਵਿੱਚ 3 ਬੰਦ ਨੇ, ਤੂੰ ਇਹ ਕੰਮ ਆਰਾਮ ਨਾਲ ਕਰ ਸਕਦਾ। ਮਹਾਂਪੁਰ ਕਹਿੰਦੇ ਉਸ ਵੇਲੇ ਜਲਾਦ ਨੇ ਆਪਣਾ ਸ਼ਸਤਰ ਮਾਰਿਆ ਭਗਾ ਕੇ, ਜਿਹੜਾ ਜਲਾਦ ਕਦੇ ਜ਼ਿੰਦਗੀ ਚ ਰੋਇਆ ਨਹੀਂ ਸੀ ਉਹਨੇ ਧਾ ਮਾਰੀ ਉੱਚੇ ਦੇ ਕੇ, ਕਹਿੰਦਾ ਬਾਦਸ਼ਾਹ ਇਹੋ ਜਿਹੇ ਦਰਵੇਸ਼ ਨੂੰ ਮੇਰੇ ਕੋਲ ਨਾ ਖਾਓ, ਮੈਂ ਨਹੀਂ ਕਰ ਸਕਦਾ। ਇੱਕ ਮੁਸ਼ਕਿਲ ਖੜੀ ਹੋ ਗਈ, ਮਨੀ ਸਿੰਘ ਨੂੰ ਕੱਟਣ ਦੇ ਲਈ ਜਲਾਦ ਨਹੀਂ ਸੀ ਮਿਲ ਰਿਹਾ। ਸਾਬਰ ਸਿਦਕ ਸ਼ਹੀਦ ਪਰਮ ਪੱਖੋ, ਤੇ ਇਸ ਕਰਕੇ ਭਾਈ ਮਨੀ ਸਿੰਘ ਕਹਿਣ ਲੱਗੇ ਜਲਾਦਾ ਚਲੋ ਲਿਆਂਦਾ ਜਲਾਦ ਕੱਟਿਆ ਬੰਦ ਬੰਦ, ਸਰਕਾਰ ਆਪਣੀ ਜਿੱਤੇ ਅੜੀ ਸੀ। ਭਾਈ ਸਾਹਿਬ ਕਹਿਣ ਲੱਗੇ ਤੂੰ ਆਰਾਮ ਨਾਲ ਆਪਣਾ ਕੰਮ ਕਰ ਸਹਿਜ ਭਾਅ ਦੇ ਨਾਲ, ਤੇ ਮੈਂ ਆਰਾਮ ਨਾਲ ਆਪਣਾ ਕੰਮ ਕਰ ਲਿਆ। ਸੁਖਮਨੀ ਸਾਹਿਬ ਜੀ ਦਾ ਪਾਠ ਭਾਈ ਸਾਹਿਬ ਜੀ ਨੇ ਆਪਣੀ ਰਸਨਾ ਤੋਂ ਉਚਾਰਨ ਕਰਨਾ ਸ਼ੁਰੂ ਕੀਤਾ। ਜਿਸ ਵੇਲੇ 9ਵੀਂ ਅਸ਼ਟਪਦੀ ਪੜ੍ਹ ਰਹੇ ਸਨ ਭਾਈ ਸਾਹਿਬ, 9ਵੀਂ ਅਸ਼ਟਪਦੀ ਤੇ ਭਾਈ ਮਨੀ ਸਿੰਘ ਦੇ ਸੈਂਕੜੇ ਮਨੀ ਸਿੰਘ ਬਣ ਗਏ। ਇੱਕ ਇੱਕ ਪੋਟਾ ਪੋਟਾ ਗੋਟੀ ਗੋਟੀ ਖਿਲਰੀ ਪਈ ਸੀ ਜ਼ਮੀਨ ਦੇ ਉੱਤੇ, ਪਰ ਪਾਣਾ ਕੈਸਾ ਵਰਤਿਆ, ਹਰ ਪੋਟੇ ਦੇ ਵਿੱਚੋਂ ਸੁਖਮਨੀ ਸਾਹਿਬ ਦੀ ਆਵਾਜ਼ ਆ ਰਹੀ ਹੈ, ਕੋਈ ਪੋਟਾ ਐਸਾ ਨਹੀਂ ਜਦੋਂ ਸੁਖਮਨੀ ਦੀ ਆਵਾਜ਼ ਨਹੀਂ ਆ ਰਹੀ। ਸੰਪੂਰਨ ਸੁਖਮਨੀ ਦਾ ਪਾਠ, ਆਵਾਜ਼ ਬੰਦ ਨਹੀਂ ਹੋਈ। ਕਿਉਂ? ਜੇ ਤਾਂ ਆਵਾਜ਼ ਕੱਲੀ ਸਰੀਰ ਚੋਂ ਆਉਂਦੀ ਹੁੰਦੀ ਫਿਰ ਤਾਂ ਬੰਦ ਹੋ ਜਾਂਦੀ ਸਰੀਰ ਮਰਨ ਦੇ ਨਾਲ। ਆਵਾਜ਼ ਜੁੜੀ ਹੋਈ ਸੀ ਉਸ ਅਮਰ ਆਤਮਾ ਦੇ ਨਾਲ ਜਿਹੜੀ ਕਦੇ ਮਰਦੀ ਨਹੀਂ। ਜੀਵ ਆਤਮਾ ਦੀ ਸੁਰਤੀ ਦੇ ਖਜ਼ਾਨੇ ਦੇ ਵਿੱਚੋਂ ਆਵਾਜ਼ ਆ ਰਹੀ ਸੀ। ਤੇ ਸੰਪੂਰਨ ਸੁਖਮਨੀ ਸਾਹਿਬ ਦਾ ਜਾਪ ਹੋਇਆ। ਉੱਥੇ ਵੀ ਲਾਹੌਰ ਦੇ ਬੜੇ ਬੜੇ ਕਾਜੀ ਮੌਲਾਣੇ, ਬੜੇ ਬੜੇ ਅਹੁਦੇਦਾਰ ਮੂੰਹ ਵਿੱਚ ਉਂਗਲਾਂ ਪਾ ਗਏ ਸੀ, ਕਿਸ ਮਿੱਟੀ ਦੇ ਬਣੇ ਹੋਏ ਸਿੱਖ, ਕਿਸ ਮਿੱਟੀ ਦੇ ਬਣੇ। ਸ਼ਾਹਬਾਜ ਸਿੰਘ, ਸਵੇਗ ਸਿੰਘ, ਸਵੇਗ ਸਿੰਘ ਪਿਤਾ ਸ਼ਾਹਬਾਜ ਸਿੰਘ ਪੁੱਤਰ ਹੈ। ਉਸ ਵੇਲੇ ਦੇ ਗੁਰਸਿੱਖਾਂ ਦਾ ਸੁਭਾਅ ਕੈਸਾ ਸੀ? ਖਾਲਸਾ ਜੰਗਲਾਂ ਵਿੱਚ ਰਹਿ ਰਿਹਾ, ਘਰੋਂ ਬੇਘਰ ਹੋ ਕੇ ਰਹਿ ਰਿਹਾ। ਇੱਕ ਸਿੱਖ ਭਰਾ ਆਪਣੇ ਰੁਜ਼ਗਾਰ ਵਾਸਤੇ ਉਸ ਜ਼ਾਲਮ ਸਰਕਾਰ ਦੇ ਕੋਲ ਨੌਕਰ ਹੈ। ਥੋੜਾ ਜਿਹਾ ਵਿਚਾਰ ਕੇ ਦੇਖੋ, ਅੱਜ ਦੇ ਸੁਭਾਅ ਦੇ ਨਾਲ ਮੈਚਿੰਗ ਕਰਕੇ ਦੇਖੋ ਅਸੀਂ ਕਿੱਥੇ ਖੜੇ ਹੋਏ ਹਾਂ। ਉਸ ਵੇਲੇ ਗੁਰਸਿੱਖਾਂ ਨੂੰ ਸਵੇਗ ਸਿੰਘ ਦੇ ਉੱਤੇ ਰਾਈ ਜਿੰਨਾ ਦੀ ਕਦੇ ਸ਼ੰਕਾ ਨਹੀਂ ਹੋਇਆ, ਹਾਲਾਂਕਿ ਉਸ ਜਨਮ ਸਰਕਾਰ ਦੇ ਕੋਲ ਨੌਕਰੀ ਕਰ ਰਿਹਾ। ਉਹ ਕਹਿੰਦੇ ਠੀਕ ਹੈ, ਜੇ ਤੂੰ ਉੱਥੇ ਹੋਏਗਾ ਕਿਤੇ ਨਾ ਕਿਤੇ ਸਿੱਖੀ ਦਾ ਮਦਦਗਾਰ ਬਣੇਗਾ, ਕਿਤੇ ਨਾ ਕਿਤੇ ਜਿੰਨਾ ਤੇਰਾ ਬਲ ਚੱਲੇਗਾ ਤੂੰ ਆਪਣੇ ਤੌਰ ਤੇ ਗੁਰਸਿੱਖਾਂ ਦੀ ਮਦਦ ਕਰੇਗਾ। ਤੂੰ ਸਾਡਾ ਭਰਾ ਹੈ, ਜਿੱਥੇ ਹੈ ਇੱਕ ਹੀ ਦਾ ਨੌਕਰੀ ਕਰ। ਤੇ ਭਾਈ ਸਵੇਗ ਸਿੰਘ ਦਾ ਜਿਹੜਾ ਪੁੱਤਰ ਸੀ ਸ਼ਾਹਬਾਜ ਸਿੰਘ, ਬਹੁਤ ਬੁੱਧੀਮਾਨ ਸੀ, ਬੜਾ ਦਿਮਾਗ ਬੁੱਧੀ ਦਾ ਐਸਾ ਚਤਰ ਸੀ, ਵਿੱਦਿਆ ਪੜ੍ਹਨ ਦੇ ਵਿੱਚ ਇਤਨਾ ਮਾਹਰ ਹੋ ਗਿਆ ਵੀ ਤੇ ਇੱਕ ਦਿਨ ਕਿਸੇ ਚਰਚਾ ਦੇ ਵਿੱਚ ਕਾਜੀ ਨੂੰ ਦੱਸਿਆ ਵੀ ਇਹ ਮੁਲਾਣਿਆਂ ਨੂੰ ਵੀ ਇਹ ਸਾਡੇ ਨਾਲੋਂ ਵੀ ਵਿਦਵਾਨ ਵੱਡਾ ਬਣ ਗਿਆ। ਉਹਨਾਂ ਨੇ ਸਰਕਾਰ ਨੂੰ ਕਿਹਾ ਜੀ ਐਡਾ ਵੱਡਾ ਕਾਮਲ ਬੰਦਾ ਜਿਹੜਾ ਹੈ ਉਹ ਕਾਫਰਾਂ ਵਿੱਚ ਨਹੀਂ ਜਾਏ, ਇਹਨੂੰ ਸਲਾਹ ਵਿੱਚ ਲੈ ਆਉਣਾ ਚਾਹੀਦਾ। ਇੱਕ ਦੋ ਗੱਲਾਂ ਹੋਰ ਵੀ ਹੋਈਆਂ ਪਰ ਅੰਦਰ ਤੋਂ ਇਹ ਸੀ ਐਡਾ ਵੱਡਾ ਸਿਆਣਾ। ਗੁਰਮਤ ਦੀ ਗੱਲ ਨੂੰ ਪੁੱਛਿਆ ਕਿਸ ਤਰੀਕੇ ਨਾਲ ਕੀਤਾ, ਇਸਲਾਮ ਨੂੰ ਕਿਸ ਤਰੀਕੇ ਦੇ ਨਾਲ ਉਹਨੇ ਦੱਸਿਆ, ਤੇ ਆਪਣੇ ਧਰਮ ਦੀ ਜਦੋਂ ਵਿਆਖਿਆ ਕੀਤੀ ਉਹਨਾਂ ਨੂੰ ਚੁੱਪ ਗਈ ਗੱਲ ਇਹ, ਤੇ ਪਿਓ ਪੁੱਤਰ ਦੋਨਾਂ ਨੂੰ ਚਰਖੀ ਤੇ ਚੜ੍ਹਨ ਦਾ ਹੁਕਮ। ਤਾਂ ਜਦੋਂ ਐਨ ਸਮਾਂ ਪਹੁੰਚਿਆ, ਦੋਨੋਂ ਪਿਓ ਪੁੱਤਰਾਂ ਨੂੰ ਚਰਖੜੀ ਦੇ ਕੋਲ ਖੜਿਆ ਕਰ ਦਿੱਤਾ ਵੀ ਹੁਣ ਤੁਹਾਡਾ ਅੰਤ ਸਮਾਂ ਹੈ। ਉਸ ਵੇਲੇ ਭਾਈ ਸਾਹਿਬ ਬੋਲੇ, ਪਿਓ ਪੁੱਤਰ ਦੋਨੇ ਬੋਲੇ, ਕਹਿਣਗੇ ਧੰਨ ਘੜੀ ਹੈ ਦਾਤਾ, ਹੈ ਗੁਰੂ ਗੋਬਿੰਦ ਸਿੰਘ ਸਾਹਿਬ, ਸ਼ੁਕਰ ਹੈ ਤੂੰ ਇਹ ਘੜੀਆਂ ਸਾਨੂੰ ਸਾਡੇ ਜੀਵਨ ਵਿੱਚ ਬਖਸ਼ ਦਿੱਤੀਆਂ, ਜਿਹੜੀਆਂ ਘੜੀਆਂ ਤੇਰੇ ਚਾਰੇ ਪੁੱਤਰਾਂ ਨੂੰ ਬਖਸ਼ੀਆਂ ਅੱਜ ਸਾਨੂੰ ਪਿਓ ਪੁੱਤਰਾਂ ਨੂੰ ਬਖਸ਼ ਦਿੱਤੀਆਂ, ਇਸ ਲਈ ਤੇਰਾ ਸ਼ੁਕਰਾਨਾ ਹੈ। ਧੰਨ ਘੜੀ ਔਰ ਉਂਗਲ ਕਰਕੇ ਕਹਿੰਦੇ ਧੰਨ ਚਰਖੜੀ, ਹੇ ਚਰਖੜੀ ਤੂੰ ਵੀ ਧੰਨ ਹੈ, ਸਾਡੀ ਸ਼ਹੀਦੀ ਦੇ ਵਿੱਚ ਤੂੰ ਆਪਣਾ ਰੋਲ ਅਦਾਉਣਾ, ਇਸ ਕਰਕੇ ਤੂੰ ਵੀ ਧੰਨ ਹੈ, ਤੈਨੂੰ ਅਸੀਂ ਬੁਰਾ ਨਹੀਂ ਕਹਿ ਰਹੇ। ਧੰਨ ਘੜੀ ਧੰਨ ਚਰਖੜੀ, ਧੰਨ ਅਦਲ ਤੁਹਾਰਾ, ਤੁਹਾਰਾ ਅਦਲ ਨਿਆਂ ਵੀ ਧੰਨ ਹੀ ਹੈ ਬਈ ਤੁਰਕੋ। ਕਹਿੰਦੇ ਧਰਮ ਹੇਤ ਜਿੰਦ ਵਾਰ ਨਹੀਂ ਗੁਰ ਕਹੇ ਹਮਾਰਾ, ਧਰਮ ਵਾਸਤੇ ਨਿਸ਼ਾਵਰ ਹੋ ਜਾਣਾ ਸਾਡੇ ਗੁਰੂ ਦਾ। ਮੈਂ ਇੱਕ ਗੱਲ ਹੋਰ ਆਪ ਜੀ ਦੇ ਨਾਲ, ਕਿਉਂਕਿ ਸ਼ਹੀਦੀ ਦਿਵਸ ਲੰਘ ਗਿਆ, ਸ਼ਹੀਦਾਂ ਦੀ ਪਰਿਭਾਸ਼ਾ ਕੀਤੀ ਗਈ ਹੈ, ਸ਼ਹੀਦਾਂ ਦੇ ਗੁਣ ਕੀਤੇ ਗਏ ਹਨ, ਸ਼ਹੀਦਾਂ ਦੀਆਂ ਗੱਲਾਂ ਕੀਤੀਆਂ ਗਈਆਂ ਹਨ, ਸਿਆਣਿਆਂ ਦੇ ਵਿੱਚ ਇੱਕ ਗੋਸ਼ਟੀ ਹੋਈ, ਚਰਚਾ ਹੋਈ, ਗੱਲ ਇਸ ਵਿਸ਼ੇ ਤੇ ਹੋਈ ਕਿ ਦੁਨੀਆ ਭਰ ਦੇ ਇਤਿਹਾਸ ਵਿੱਚ ਸਤਿਯੁਗ ਤੋਂ ਲੈ ਕੇ ਹੁਣ ਤੱਕ ਸਾਰੇ ਧਰਮਾਂ ਵਿੱਚੋਂ ਸਮੇਤ ਸਿੱਖ ਧਰਮ ਦੇ ਸਮੁੱਚੇ ਰੂਪ ਵਿੱਚ ਇਹ ਚਰਚਾ ਕੀਤੀ ਜਾਏ ਕਿ ਦੁਨੀਆ ਦਾ ਸਭ ਤੋਂ ਵੱਡਾ ਸ਼ਹੀਦ ਕੌਣ ਹੈ ਔਰ ਸ਼ਹੀਦ ਦੀ ਸਭ ਤੋਂ ਛੋਟੀ ਉਮਰ ਕਿਸ ਦੀ ਸੀ ਤੇ ਕੁਰਬਾਨੀ ਵੱਡੀ ਕਿਸ ਦੀ ਸੀ, ਇਸ ਤੇ ਚਰਚਾ ਹੋ ਗਈ, ਚਰਚਾ ਹੁੰਦੀ ਗਈ। ਅਖੀਰ ਤੇ ਜਦੋਂ ਨਿਰਣੇ ਦੇ ਵਿਚਾਰ ਨੇੜੇ ਪਹੁੰਚੀ, ਇੱਕ ਵਿਦਵਾਨ ਨੇ ਦਲੀਲ ਦਿੱਤੀ, ਉਹਨੇ ਕਿਹਾ ਮੈਂ ਸਾਲ ਕਰਦਾ ਸਭ ਤੋਂ ਛੋਟੀ ਉਮਰ ਦਾ ਸਭ ਤੋਂ ਵੱਡੀ ਕੁਰਬਾਨੀ ਦੇਣ ਵਾਲਾ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਫਤਿਹ ਸਿੰਘ ਹੈ, ਇਸ ਤੋਂ ਵੱਡੀ ਕਿਸੇ ਦੀ ਕੁਰਬਾਨੀ
ਨਹੀਂ।
ਇਹਦੇ ਤੇ ਫਿਰ ਕਿੰਤੂ ਹੋਇਆ, ਟੀਕਾ ਟਿੱਪਣੀ ਹੋਈ, ਇਹਦੇ ਤੇ ਵਿਚਾਰ ਹੋਈ। ਉਸ ਵਿਦਵਾਨ ਨੂੰ ਕਿਹਾ ਗਿਆ ਤੂੰ ਇਹ ਗੁਰੂ ਕਾ ਸਿੱਖ ਹੋਣ ਦੇ ਨਾਤੇ ਕਿਹਾ ਗੁਰੂ ਦੇ ਪੱਖ ਕਰਕੇ ਨੀ ਇਹ ਆਪਣੀ ਗੱਲ ਤੂੰ ਕਹੀ ਹੈ ਜੀ ਸਾਹਿਬਜ਼ਾਦੇ ਨੇ, ਕਹਿੰਦਾ ਸਾਬਤ ਕਰੋ। ਕਹਿੰਦੇ ਨੀਰ ਬੰਨੂ ਦੇ ਸਮੇਂ ਸਭ ਤੋਂ ਛੋਟੀ ਉਮਰ ਦੇ ਗੋਦ ਦੇ ਜਿਹੜੇ ਬੱਚੇ ਸੀ, ਬਾਬਾ ਫਤਿਹ ਸਿੰਘ ਤਾਂ ਫਿਰ ਵੀ 7 ਸਾਲ ਦੀ ਉਮਰ ਸੀ, ਉਹ ਗੁਰਸਿੱਖਾਂ ਦੇ ਬੱਚੇ ਸ਼ਹੀਦ ਨਹੀਂ ਹੋਏ। ਕਹਿੰਦੇ ਬੋਲੇ ਤੁਸੀਂ ਸ਼ਹੀਦ ਨਹੀਂ ਬਣਦੇ, ਕੋਈ ਬਣਦਾ ਸ਼ਹੀਦ ਬਣਦਾ, ਪਰ ਬਾਬਾ ਫਤਿਹ ਸਿੰਘ ਦੇ ਮੁਕਾਬਲੇ ਵਿੱਚ ਨਹੀਂ। ਕਿਉਂ? ਕਹਿਣਗੇ ਕੇਵਲ ਛੋਟੀ ਉਮਰ ਲੈ ਲਈ ਤੁਸੀਂ ਤੇ ਸ਼ਹੀਦੀ ਦੀ ਮਹਾਨਤਾ ਕੱਲੀ ਛੋਟੀ ਉਮਰ ਨਾਲ ਨਹੀਂ ਬਣਨੀ, ਇਸ ਤਰ੍ਹਾਂ ਦਾ ਮਾਤਾ ਦੇ ਉਦਰ ਦੇ ਵਿੱਚ ਜਿਹੜੀਆਂ ਬੀਬੀਆਂ ਦੇ ਪੇਟ ਵਿੱਚ ਬੱਚੇ ਸੀ ਉਦੋਂ ਵੀ ਛੋਟੀ ਉਮਰ ਦੇ ਸੀ, ਉਹ ਵੀ ਸ਼ਹੀਦ, ਪਰ ਬਾਬਾ ਫਤਿਹ ਸਿੰਘ ਦੇ ਮੁਕਾਬਲੇ ਚ ਨਹੀਂ। ਕਿਉਂ? ਪੇਟ ਵਾਲੇ ਬੱਚੇ ਨੂੰ ਕੋਈ ਪਤਾ ਥੋੜੀ ਸੀ ਮੌਤ ਆ ਗਈ, ਪੱਥਰ ਵੱਜੇ ਮੌਤ ਹੋ ਗਈ, ਪਰ ਜਿਹੜੇ ਬੱਚੇ ਮਾਵਾਂ ਦੀਆਂ ਗੋਦਾਂ ਵਿੱਚ ਸੀ, ਕਿਆ ਇਤਿਹਾਸ ਇਹ ਨਹੀਂ ਕਹਿੰਦਾ ਕਿ ਉਹਨਾਂ ਬੱਚਿਆਂ ਦੀਆਂ ਚੀਕਾਂ ਮਾਵਾਂ ਨੇ ਕੰਨਾਂ ਨਾਲ ਸੁਣੀਆਂ, ਬੱਚੇ ਰੋਂਦੇ ਸੀ ਕਰਲਾਉਂਦੇ ਸੀ, ਤੇ ਬੱਚਿਆਂ ਨੂੰ ਰੋਂਦਿਆਂ ਕਰਲਾਉਂਦਿਆਂ ਨੂੰ ਸ਼ਹੀਦ ਕੀਤਾ ਗਿਆ, ਉਹਨਾਂ ਨੇ ਹੱਸ ਕੇ ਮੌਤ ਨੂੰ ਕਬੂਲ ਨਹੀਂ ਕੀਤਾ ਹੋਇਆ ਸੀ। ਇਸ ਕਰਕੇ ਬਾਬਾ ਫਤਿਹ ਸਿੰਘ ਸਾਹਿਬ ਉਮਰ ਛੋਟੀ ਹੈ, ਔਰ ਉਹਨਾਂ ਨੇ ਮੌਤ ਦਾ ਡਟ ਕੇ ਸਾਹਮਣੇ ਖੜ ਕੇ ਮੁਕਾਬਲਾ ਕੀਤਾ ਹੈ, ਮੌਤ ਸਾਹਮਣੇ ਖੜੀ ਕੀਤੀ ਸੀ, ਘਬਰਾਏ ਨਹੀਂ। ਬਾਬਾ ਫਤਿਹ ਸਿੰਘ ਸਾਹਿਬ ਦੇ ਤਾਂ ਉਹਨਾਂ ਦੀ ਸ਼ਹੀਦੀ ਤੇ ਕਹਿਣ ਵਾਲੀਆਂ ਗੱਲਾਂ ਨੂੰ ਫਤਿਹ ਸਿੰਘ ਤਾਂ ਪੁੱਤਰ ਦੀਨਾ ਧਰਮ ਪਿਤਾ ਮੈਂ ਜਿਉ ਰੱਖ ਲੀਨਾ, ਕਹਿੰਦੇ ਅਸੀਂ ਉਵੇਂ ਧਰਮ ਰੱਖਿਆ ਜਿਹਨੇ ਸਾਡੇ ਦਾਦੇ ਨੇ ਰੱਖਿਆ ਹੈ। ਤਾਂ ਦੀਨ ਵਿਖੇ ਲਿਆਵਨ ਕੇ ਹੇਤ ਕਹਿਓ ਬਤਾਮੇ ਕੋ ਬਹੁ ਦੇਤ, ਧਰਮ ਤੁਰੰਤਰ ਧੀ ਦੀ ਤਾਰੀ ਇਹਨ ਕਹਿਣੇ ਪਰ ਪਨਹੀ ਮਾਰੀ, ਸਾਡੇ ਦਾਦੇ ਨੇ ਤੁਹਾਡੇ ਕਹਿਣੇ ਦੇ ਉੱਤੇ ਜੁੱਤੀ ਮਾਰੀ ਹੈ ਤੇ ਅਸੀਂ ਵੀ ਉਸੇ ਦੇ ਪੁੱਤਰੇ ਹਾਂ। ਇਹ ਬਾਬਾ ਫਤਿਹ ਸਿੰਘ ਸਾਹਿਬ ਨੇ ਗੱਲਾਂ ਕੀਤੀਆਂ। ਇਸ ਕਰਕੇ ਸਭ ਤੋਂ ਛੋਟੀ ਉਮਰ ਦਾ ਸਭ ਤੋਂ ਵੱਡੀ ਕੁਰਬਾਨੀ ਦੇਣ ਵਾਲਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਛੋਟਾ ਲਾਲ ਬਾਬਾ ਫਤਿਹ ਸਿੰਘ ਸਾਹਿਬ ਹੈ, ਕੋਈ ਮੁਕਾਬਲਾ। ਤੇ ਦੂਸਰੀ ਬਾਤ, ਇੱਕ ਬਹੁਤ ਪੁਰਾਣੀ ਬਾਤ ਹੈ, ਕਿਸੇ ਨੇ ਕਿਹਾ, ਕਹਿੰਦੇ ਜੀ ਵੀ ਇੱਕ ਬਾਤ ਨੀ ਸਮਝ ਆਈ, ਪ੍ਰਹਲਾਦ ਦੇ ਉੱਤੇ ਬਹੁਤ ਵੱਡਾ ਜ਼ੁਲਮ ਹੋ ਰਿਹਾ ਸੀ ਤੇ ਉਹਦੇ ਪਿਤਾ ਨੇ ਕੀਤਾ, ਝਗੜਾ ਵਧਿਆ ਕਿ ਪ੍ਰਹਲਾਦ ਨੂੰ ਰੱਖਿਆ ਕਰਨ ਵਾਸਤੇ ਤੱਤੇ ਥੰਮ ਦੇ ਚੋਂ ਪਾੜ ਕੇ ਰੱਬ ਬਾਹਰ ਨਿਕਲਿਆ। ਵੀ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਸਾਹਿਬ ਦੀ ਰੱਖਿਆ ਕਰਨ ਵਾਸਤੇ ਪਰਮਾਤਮਾ ਕਿਉਂ ਨਹੀਂ ਪ੍ਰਗਟ ਹੋਇਆ? ਇੱਕ ਸਵਾਲ ਕੀਤਾ ਕਿਸੇ ਸਵਾਲ ਕਰਨ ਵਾਲੇ। ਇਸ ਦਾ ਸਹੀ ਉੱਤਰ ਹੈ, ਬੱਚੇ ਪੜ੍ਹਦੇ ਆ ਸਕੂਲਾਂ ਵਿੱਚ, ਇੱਥੇ ਦੇ ਵਾਤਾਵਰਣ ਦਾ ਮੈਨੂੰ ਪਤਾ ਨਹੀਂ, ਮੈਨੂੰ ਤਾਂ ਆਪਣੇ ਉਸ ਦੇਸ਼ ਦਾ ਵਤਨ ਦਾ ਹੀ ਪਤਾ ਉੱਥੇ ਕੀ ਹੁੰਦਾ ਹੈ, ਇੱਥੇ ਦੇ ਕਾਨੂੰਨ, ਇੱਥੇ ਦੀਆਂ ਗੱਲਾਂ ਤੁਹਾਨੂੰ ਜ਼ਿਆਦਾ ਪਤਾ ਹੋਵੇਗਾ। ਤੇ ਉੱਥੇ ਜਿਹੜਾ ਬੱਚਾ ਕਮਜ਼ੋਰ ਹੁੰਦਾ ਨਾ ਪੜ੍ਹਨ ਵਿੱਚ, ਤੇ ਪਿਤਾ ਨੂੰ ਪਤਾ ਚੱਲ ਜਾਏ ਵੀ ਇਹ ਨਲਾਇਕ ਪਾਸ ਹੋਣ ਵਾਲਾ ਲੱਗਦਾ ਹੈ, ਤੇ ਫਿਰ ਉਹ ਜਿਨ੍ਹਾਂ ਦੀਆਂ ਡਿਊਟੀਆਂ ਲੱਗੀਆਂ ਹੁੰਦੀਆਂ ਇਮਤਿਹਾਨ ਆਉਣ ਵੇਲੇ ਪਤਾ ਚੱਲ ਜਾਂਦਾ ਹੈ, ਉਹਦੇ ਘਰ ਜਾ ਕੇ ਵੀ ਕਹਿੰਦੇ ਆ ਵੀ ਸਰਦਾਰ ਜੀ ਸੇਵਾ ਜਿਹੜੀ ਮਰਜ਼ੀ ਕਰਾ ਲਈ, ਬੱਚਾ ਜਿਹਾ ਜਿਹਾ ਮੇਰਾ ਵਜਾ ਤੇਰਾ, ਥੋੜ੍ਹਾ ਜਿਹਾ ਖਿਆਲ ਰੱਖੀ। ਮਤਲਬ ਕੀ ਹੁੰਦਾ ਵੀ ਨਕਲ ਨੁਕਲ ਮਰਾ ਲਈ, ਨਕਲ ਦੇ ਨਾਲ ਇਹਨੂੰ ਪਾਸ ਕਰਨਾ ਹੈ, ਟੀਚਰ ਨਾਲ ਹੋ ਕੇ ਨਕਲ ਮਰਾ ਦਿੰਦੇ ਆ, ਪਾਸ ਕਰ ਦਿੰਦੇ। ਕਿਆ ਇਸੇ ਤਰ੍ਹਾਂ ਦੀ ਬਾਤ ਨਹੀਂ ਹੈ? ਜਿਵੇਂ ਇੱਕ ਪਿਤਾ ਚਾਹੁੰਦਾ ਮੇਰਾ ਪੁੱਤਰ ਫੇਲ ਨਾ ਹੋ ਜਾਏ, ਪਰਮਾਤਮ ਨੇ ਸਮਝਿਆ ਮੇਰਾ ਪੁੱਤਰ ਹੈ ਪ੍ਰਹਲਾਦ ਤੇ ਤੱਤੇ ਥੰਮ ਨੂੰ ਦੇਖ ਕੇ ਘਬਰਾ ਗਿਆ, ਤੱਤੇ ਥੰਮ ਨੂੰ ਦੇਖ ਕੇ ਪ੍ਰਹਲਾਦ ਡੋਲ ਗਿਆ, ਬਾਕੀ ਥਾਵਾਂ ਤੇ ਨਹੀਂ ਡੋਲਿਆ, ਤੇ ਪਰਮਾਤਮਾ ਉਹਦੇ ਉੱਤੇ ਕੀੜੀ ਬਣ ਕੇ ਆਇਆ ਜੋ ਪ੍ਰਹਲਾਦ ਨੂੰ ਦਿਸਿਆ ਹੋਰ ਨੂੰ ਦਿਸਿਆ ਨਹੀਂ। ਉਹ ਪ੍ਰਹਲਾਦ ਜੇ ਇਹ ਤੱਤੇ ਥੰਮ ਦੇ ਨਾਲ ਕੀੜੀ ਨਹੀਂ ਸੜ ਸਕਦੀ, ਤੂੰ ਕਿੱਥੇ ਸੜੇਗਾ? ਕੀ ਇਹ ਨਕਲ ਨਹੀਂ ਹੈ? ਪਰਮਾਤਮਾ ਨੇ ਪ੍ਰਹਲਾਦ ਨੂੰ ਨਕਲ ਮਾਰ ਕੇ ਉਹਨੂੰ ਪਾਸ ਕਰਾਇਆ ਨਹੀਂ, ਪ੍ਰਹਲਾਦ ਫੇਲ ਹੋ ਗਿਆ ਸੀ ਆਪਣੀ ਕੁਰਬਾਨੀ ਵਿੱਚ। ਜਿਹੜੇ ਬੱਚੇ ਨੇ ਬਹੁਤ ਮਿਹਨਤ ਕੀਤੀ ਹੁੰਦੀ ਹੈ, ਉਹ ਕਹਿੰਦਾ ਬਾਪੂ ਮੇਰਾ ਫਿਕਰ ਨਾ ਕਰ, ਨਾ ਮੈਨੂੰ ਨਕਲ ਮਾਰਨ ਦੀ ਲੋੜ ਹੈ, ਮੈਨੂੰ ਆਪਣੀ ਵਿਦਿਆ ਦੀ ਮਾਣ ਹੈ, ਪੂਰੇ ਨੰਬਰ ਲੈ ਕੇ ਪਾਸ ਹੋਊਂਗਾ। ਬਾਬਾ ਫਤਿਹ ਸਿੰਘ ਸਾਹਿਬ ਦੀ ਬਾਤ ਇਹ ਸੀ, ਬਾਬਾ ਜ਼ੋਰਾਵਰ ਸਿੰਘ ਦੀ, ਜੋ ਪਿਤਾ ਦੇ ਕੋਲ ਮਿਹਨਤਾਂ ਕੀਤੀਆਂ, ਪੜ੍ਹਾਈ ਕੀਤੀ ਹੈ, ਪੂਰੇ ਨੰਬਰ ਲੈ ਕੇ ਪਾਸ ਹੋਣਗੇ, ਨਕਲ ਮਰਾ ਕੇ ਪਾਸ ਕਰਾਉਣ ਦੀ ਬਾਤ ਸਾਹਿਬਜ਼ਾਦਿਆਂ ਦੀ ਨਹੀਂ ਆਏਗੀ। ਇਸ ਕਰਕੇ ਪਰਿਸ਼ੇ ਕਰਕੇ ਕਿਹਾ, ਸ਼ਹੀਦੋਂ ਕੀ ਕਤਲਗਾਹ ਸੇ ਕਿਆ ਬਿਹਤਰ ਹੈ ਕਾਬਾ, ਜਿੱਥੇ ਸ਼ਹੀਦ ਨੂੰ ਸ਼ਹੀਦ ਕਰਨ ਵਾਲੀ ਕਤਲਗਾਹ ਹੈ, ਕਹਿੰਦੇ ਉਦੋਂ ਪਵਿੱਤਰਤਾ ਕਾਬਾ ਵੀ ਨਹੀਂ ਹੈ। ਸ਼ਹੀਦੋਂ ਕੀ ਕਤਲਗਾਹ ਸੇ ਕਿਆ ਬਿਹਤਰ ਹੈ ਕਾਬਾ, ਸ਼ਹੀਦੋਂ ਕੀ ਖਾਕ ਪਰ ਤੇ ਖੁਦਾ ਵੀ ਕੁਰਬਾਨ ਹੁੰਦਾ ਹੈ। ਤੇ ਸ਼ਹੀਦਾਂ ਦੀ ਪਰਥਾਏ, ਸ਼ਹੀਦਾਂ ਦੀ ਪਰਿਭਾਸ਼ਾ ਔਰ ਸ਼ਹੀਦਾਂ ਦੀਆਂ ਕੁਰਬਾਨੀਆਂ ਦੇ ਥੋੜੇ ਥੋੜੇ ਅੰਸ਼ ਲੈ ਕੇ ਅੱਜ ਦੀ ਕਥਾ ਦਾ ਵਿਚਾਰ ਕੀਤਾ ਗਿਆ ਹੈ। ਸਮਾਂ ਸਮਾਪਤੀ ਦੇ ਨੇੜੇ ਪਹੁੰਚ ਗਿਆ, ਕੱਲ੍ਹ ਨੂੰ ਸੰਗਰਾਂਦ ਹੈ, ਇਸ ਲਈ ਸੰਗਰਾਂਦ ਵਾਲੇ ਦਿਨ ਤਾਂ ਭਾਈ ਜਿਹੜਾ ਮਹੀਨਾ ਚੜ੍ਹਦਾ ਹੈ ਉਸ ਦੀ ਹੀ ਵਿਚਾਰ ਕਰਨੀ ਬਣਦੀ ਹੈ, ਉਸ ਪ੍ਰਕਰਨ ਤੋਂ ਵਿਚਾਰ ਕਰਨ ਜਾਣਾ, ਕੱਲ੍ਹ ਮਹੀਨੇ ਦੀ ਵਿਚਾਰ ਹੋਵੇਗੀ। ਅਗਲੇ ਦਿਨਾਂ 'ਤੇ ਜੈਸੀ ਗੁਰੂ ਕਿਰਪਾ ਕਰੇ, ਜਿਉਂ ਬੁਲਾਵੇ ਤੂੰ ਬੋਲ ਰਹੇ ਸਵਾਮੀ, ਕੁਦਰਤ ਕਵਨ ਹਮਾਰੇ, ਸਾਧ ਸੰਗ ਨਾਨਕ ਜਸ ਕਾਏ, ਜੋ ਪ੍ਰਭ ਕੀ ਹੱਥ ਪਿਆਰੇ। ਆਪ ਸਾਰੀਆਂ ਸੰਗਤਾਂ ਦਾ, ਵਿਸ਼ੇਸ਼ ਕਰਕੇ ਜਿਹੜੇ ਵੀਰ ਸਾਡੇ ਲੰਗਰ ਦੇ ਵਿੱਚ ਸੇਵਾ ਕਰਦੇ, ਮੈਂ ਵੀ ਦਰਸ਼ਨ ਕਰਨ ਗਿਆ ਸੀ ਉਹਨਾਂ ਦੇ, ਬਹੁਤ ਬਹੁਤ ਧੰਨਵਾਦ ਭਾਈ। ਕਰਨਾ ਚਾਹੀਏ ਬਿਨ ਸੇਵਾ ਤਿਰਗ ਹੱਥ ਪਿਆ ਕੋ ਨਿਰਭਰ ਕਰਨੇ। ਔਰ ਆਪ ਸਾਰੀਆਂ ਸੰਗਤਾਂ ਜਿਨ੍ਹਾਂ ਨੇ ਬਹੁਤ ਵੱਡੇ ਪੱਧਰ 'ਤੇ ਔਰ ਬੜਾ ਉਤਸ਼ਾਹ ਦਿਖਾ ਕੇ ਗਰੀਬ ਨਿਵਾਸ ਸਤਿਗੁਰੂ ਦੀ ਪਾਵਨ ਹਜ਼ੂਰੀ ਵਿੱਚ ਬਹਿ ਕੇ ਦੋ ਦਿਨ ਸ਼ਹੀਦੀ ਦੀ ਪ੍ਰਥਾ ਸਰਵਣ ਕੀਤਾ ਹੈ,
ਤੇ ਬਾਕੀ ਦੋ ਤਿੰਨ ਦਿਨ ਬਾਕੀ ਹਨ, ਇਹਨਾਂ ਦੇ ਵਿੱਚ ਵੀ ਇਸੇ ਤਰ੍ਹਾਂ ਆਪ ਵੀ ਆਨੰਦ ਮਾਣਦੇ ਰਹੋ। ਦਾਸ ਦੀਆਂ ਭੁੱਲਾਂ ਨਾ ਚਿਤਾਰਨੀਆਂ, ਜਿੱਥੇ ਭੁੱਲਾਂ ਦੀ ਕੋਈ ਬਾਤ ਹੋਵੇ ਉਹਨੂੰ ਸੁਧਾਈ ਕਰ ਲੈਣੀ, ਦੱਸ ਦੇਣਾ ਸੰਗਤ ਗੁਰੂ ਦਾ ਰੂਪ ਹੈ, ਜੀਵ ਕੋਈ ਵੀ ਭੁੱਲ ਕਰ ਸਕਦਾ ਹੈ। ਇਸ ਲਈ ਹਰ ਬੁਲਾਰੇ ਨੂੰ ਅਖੀਰ ਵਿੱਚ ਇਹ ਸ਼ਬਦ ਦਿੱਤੇ ਨੂੰ ਗੁਰਨਾਂ ਦੇ ਇਸਾਸ ਜੀ ਭੁੱਲਾਂ ਚੁੱਕਾਂ ਦੀ ਖਿਮਾ ਕਰ, ਅਰਦਾਸ ਵਿੱਚ ਵੀ ਕਰਨ ਵਾਲਾ ਭੁੱਲ ਚੁੱਕ ਦੀ ਖਿਮਾ। ਗੁਰੂ ਕਿਰਪਾ ਕਰੇ ਸਾਰੀਆਂ ਸੰਗਤਾਂ ਦਾ, ਮੇਰੀਆਂ ਬੱਚੀਆਂ ਭੈਣਾਂ ਅਤੇ ਮਾਤਾਵਾਂ ਦਾ, ਵੀਰ ਬਜ਼ੁਰਗਾਂ ਦਾ, ਸਮੁੱਚੇ ਰੂਪ ਦੇ ਵਿੱਚ ਗੁਰੂ ਸਰੂਪ ਸਤਸੰਗ ਜੀ ਆਪ ਜੀ ਦਾ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ।
ਜਿਨ੍ਹਾਂ ਨੇ